سنے سنے روی کے تیر پہنچے چھو نیر بڑ سیر کر پنکج تے مکے اربند کریو پکارن تیر مکند.
واہگرو جی کا خالصہ واہگرو جی کی فتح. کرنا نبان پتت پاون جہرا کلا پرپور ستگرو تن ستگرو شری گرو گرنتھ صاحب جی مہاراج سچے پاتشاہ جی دی پوتر پاون امرتمئی ست سنگی گود کا آنند لے رہے گرو کا خاص روپ گرو خالصہ ساد سنگت جی سچے پاتشاہ شری گرو تیغ بہادر صاحب جی مہاراج جی دے مہان پوتر تیرتھ استھان تے آج سنگت سجے ہوئے پنچم پاتشاہ شہیدان دے سرتاج پرتخ ہری سروپ شری گرو ارجن دیو صاحب جی مہاراج جی کا لڑیوار امرتمئی اتہاس بہت ستکار یوگ گیانی پرتپال سنگھ جی جنہوں نے سنگتوں کے وچ بڑا پریم پیار پنتھ دے وچ بڑا ستکارک نام ہے پاسوں آج سنگت بڑے پریم نال لڑی وار گر اتہاس کی کتھا سرون کرتے آ رہے ہوں. ستگرو شری گرو ارجن دیو صاحب جی مہاراج جی کی شہیدی کا پرسنگ چل رہا ہے. چندو نے پسیوے دین کی ات کیتی ہے ظلم کی انتہا ہوئی ہے حد ہوئی ہے چندو نے ستگرو مہاراج سچے پاتشاہ جی نو اخیر وچ کہا بھی میں تہانو گو دے کچے چامرے وچ مڑ کے تپے بٹھا دیوانگا جیوں جیوں چم سکے گا تیوں تیوں تہاڈے پران نکلن گے تہانو دھرم تو میں وہونا کر دیوانگا. کچھ ایہو جی مورکھتا بھریاں گلاں چندو دشت کر رہے ہیں کیونکہ ساکت دا بولنا شری گربانی دے وچ ستگرو مہاراج سچے پاتشاہ نے بے ارتھ دسے ہے. ستگرو مہاراج نو کہن لگیا بھی تہاڈی کوئی آخری اچھا ہوئے دسو. مہاراج سچے پاتشاہ جی کہن لگے چندو سانو کسی بھی تسیحے کا ڈر نہیں ہے کسی کا بھے نہیں ہے اسی اشنان کرنا چاہنے ہاں سڈے نال جڑے پنجوں گرسکھ ہیں انہاں نوں نال لے کر کے اسی اشنان کرنا ہے. چندو نے من وچ وچارے وی ہن میری من پاؤندی گل بن گئی ہے میری لڑکی کا رشتہ پروان کر لین گے کیونکہ گو دے کچے چم وچ مڑ کے اترمی ہو کے مرن سے ڈر گئے نے. ستگرو مہاراج سچے پاتشاہ جی جس ویلے چلن لگے ہے آپ سنگت نے کل سرون کیتا سی کہ حضور سچی سرکار دے پاون پوتر چرنوں دے وچ بڑے فلوہے ہوئے نے شالے ہوئے نے سالیاں تو اگے گرو سنگت جی ستگرو مہاراج سچے پاتشاہ دے چرنا دیا جڑیاں کلیاں نے وہ ختم ہو چکیاں سی. ستگرو مہاراج سچے پاتشاہ دے اپنے پیارے گرسکھ دے موڈیاں دے اوپر اپنی پاون پوتر بان رکھ کر کے بڑے پریم نال ہولی ہولی ستگرو جی دھرتی تے چرن رکھتے ہوئے چلتے را رہے ہیں. ਇਹ ਪ੍ਰਸੰਗ ਵਿਸਥਾਰ ਪੂਰਵਕ ਸੰਗਤਾਂ ਨੇ ਸਰਵਣ ਕੀਤਾ ਸੀ। ਲੜੀ ਨੂੰ ਜੋੜਨ ਦੀ ਖਾਤਰ ਆਪਾਂ ਥੋੜਾ ਜਿਹਾ ਸੂਖਮ ਪ੍ਰਸੰਗ ਦੁਹਰਾਇਆ। ਅਗਲਾ ਪ੍ਰਸੰਗ ਸਰਵਣ ਕਰਨ ਤੋਂ ਪਹਿਲਾਂ ਸਾਰੀ ਸੰਗਤ ਪ੍ਰੇਮ ਨਾਲ ਅਸੀਸ ਰੂਪ ਵਿੱਚ ਬਖਸ਼ਿਸ਼ ਕਰੋ, ਉਚਾਰਨ ਕਰੋ ਜੀ ਸਤਨਾਮ
ਵਾਹਿਗੁਰੂ ਸਾਹਿਬ ਜੀਓ,
ਉਚਾਰਨ ਕਰੋ ਜੀ ਸਤਨਾਮ
ਵਾਹਿਗੁਰੂ ਸਾਹਿਬ ਜੀਓ, ਚੌਪਈ ਸਨੇ ਸਨੇ ਰਾਵੀ ਕੇ ਤੀਰ।
ਬੜੇ ਪ੍ਰੇਮ ਨਾਲ ਹੌਲੀ ਹੌਲੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪ੍ਰਤੱਖ ਹਰੀ ਪਰਮੇਸ਼ਰ ਆਪ ਧਰਤੀ ਤੇ ਹੌਲੀ ਹੌਲੀ ਚੱਲਦੇ ਜਾ ਰਹੇ ਹਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨਦੀ ਦੇ ਰਾਵੀ ਦੇ ਕੰਢੇ ਦਰਿਆ ਦੇ ਪੁੱਜੇ ਨੇ ਤੇ ਰਾਵੀ ਦਾ ਜਿਹੜਾ ਦਰਿਆ ਦਾ ਜਲ ਹੈ ਉਹ ਬੜਾ ਸ਼ੀਤਲ ਹੈ, ਬੜਾ ਹੀ ਠੰਡਾ ਹੈ।
ਕਰ ਪੰਕਜ ਤੇ ਮੁਖ ਅਰਬਿੰਦ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਕਰ ਕਮਲਾਂ ਦੇ ਨਾਲ
ਕਰਿਓ ਪਖਾਰਨ ਧੀਰ ਮੁਕੰਦ।
ਆਪਣਾ ਜਿਹੜਾ ਪਵਿੱਤਰ ਮੁਖਾਰਬਿੰਦ ਹੈ ਉਹ ਆਪਣੇ ਦੋਵੇਂ ਕਰ ਕਮਲਾਂ ਦੇ ਨਾਲ ਭਾਵ ਹੱਥਾਂ ਨਾਲ ਬੁੱਕ ਬਣਾਇਆ, ਜਲ ਭਰ ਕਰਕੇ ਚਿਹਰੇ ਤੇ ਪਾਇਆ, ਚਿਹਰਾ ਧੋਤਾ।
ਬ੍ਰਿੰਦ ਚੁਰੇ ਕਰ ਮੁਖ ਸੀਤ ਲਾਇਓ।
ਇਤਿਹਾਸਕਾਰਾਂ ਦਾ ਗੁਰਸੰਗਤ ਜੀ ਇਹ ਮੰਨਣਾ ਹੈ ਵੀ ਯਾਸ਼ਾ ਦੇ ਜਿਹੜੇ 84 ਤਰੀਕੇ ਨੇ ਤਸੀਹੇ ਦੇਣ ਦੇ, ਉਹਨਾਂ ਚ ਇੱਕ ਤਰੀਕਾ ਇਹ ਵੀ ਹੈ ਵੀ ਮਨੁੱਖ ਦੇ ਸਰੀਰ ਨੂੰ ਅੱਗ ਦੇ ਨਾਲ ਸਾੜ ਕੇ ਜਾਂ ਤੱਤੀ ਤਵੀ ਤੇ ਬਿਠਾ ਕੇ ਜਾਂ ਗਰਮ ਰੇਤ ਪਾ ਕੇ ਸਰੀਰ ਨੂੰ ਅੱਗ ਦੇ ਵਿੱਚ ਤਪਾ ਕੇ ਉਦੋਂ ਬਾਅਦ ਚ ਜੇ ਠੰਡਾ ਪਾਣੀ ਉੱਤੇ ਪਾ ਦਿੱਤਾ ਜਾਵੇ ਕਹਿੰਦੇ ਉਦੋਂ ਵੀ ਵੱਧ ਤਕਲੀਫ਼ ਹੁੰਦੀ ਹੈ। ਵੀ ਇਹ ਵੀ ਇੱਕ ਤਰ੍ਹਾਂ ਦੀ ਇਹਨਾਂ ਦੀ ਚਾਲ ਸੀ, ਕੁਝ ਇਤਿਹਾਸਕਾਰਾਂ ਦੇ ਵਰਣਨ ਹੈ ਤੇ ਵਿਚਾਰ। ਭਾਈ ਸੰਤੋਖ ਸਿੰਘ ਜੀ ਲਿਖਦੇ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਚਿਹਰੇ ਤੇ ਕੁਝ ਚੂਲੇ ਪਾਏ ਹਨ।
ਉਸ਼ੰਤਾ ਜੋ ਤਪਤਾਇਓ।
ਸਤਿਗੁਰੂ ਮਹਾਰਾਜ ਜੀ ਦਾ ਪਾਵਨ ਪਵਿੱਤਰ ਸਰੀਰ ਜਿਹੜਾ ਬੜਾ ਹੀ ਤਪਾਇਆ ਸੀ।
ਗੈ ਪਦ ਪਦਮਾ ਲੇਕਾਏ ਪੱਕਾ ਪੁਖਾਰੇ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਜਲ ਦੇ ਨਾਲ ਠੰਡਾ ਕੀਤਾ। ਉਸ ਵੇਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਚਰਨ ਕਮਲ ਹਨ
ਬ੍ਰਿੰਦ ਜਲ ਮੈਂ ਮੱਜਨ ਪਰਵਿਸ਼ੇ ਜਲ ਮੈਂ ਮੱਜਨ ਧਾਰੇ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜਾ ਜਲ ਸੀ ਉਹਦੇ ਵਿਚ ਫਿਰ ਪ੍ਰਵੇਸ਼ ਹੋਏ ਨੇ, ਜਲ ਦੇ ਵਿਚ ਆਪਣੇ ਚਰਨ ਪਾਏ ਹੈ ਮਹਾਰਾਜ ਨੇ, ਦਰਿਆ ਦੇ ਵੀ ਭਾਗ ਜਾਗੇ। ਕਿਉਂਕਿ ਸ੍ਰੀ ਗੁਰਬਾਣੀ ਦਾ ਪਵਿੱਤਰ ਬਚਨ ਹੈ ਗੰਗਾ ਜਮਨਾ ਗੋਦਾਵਰੀ, ਜਾਂ ਸਤਿਗੁਰੂ ਮਹਾਰਾਜ ਨੇ ਗੌੜੀ ਦੀ ਵਾਰ ਚ ਵੀ ਕਥਾ ਬਚਨ ਕੀਤਾ ਵੀ ਜਿਹੜੀਆਂ ਗੰਗਾ ਜਮਨਾ ਗੋਦਾਵਰੀ ਤੇ ਸਰਸਤੀ ਆਦਿ ਕੰਢੇ ਇਹ ਸਾਧੂਆਂ ਦੀਆਂ ਗੁਰੂ ਸਾਹਿਬ ਦੀਆਂ ਚਰਨ ਧੂੜੀਆਂ ਨੂੰ ਲੋਚਣ ਵਾਲੀਆਂ ਨੇ। ਕਿਉਂਕਿ ਇਹਨਾਂ ਨੇ ਆਪਣੇ ਅੰਦਰ ਪਾਪੀ ਲੋਕਾਂ ਦੇ ਪਾਪਾਂ ਨੂੰ ਸਮੋਇਆ ਹੁੰਦਿਆਂ ਕਿਲੇ ਮੈਲ ਭਰੇ ਪਰੇ ਹਮਰੇ ਵਿਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ ਗੌੜੀ ਕੀ ਵਾਰ ਦੇ ਵਿਚ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਵਚਨ ਹੈ। ਇਉਂ ਇਹ ਰਾਵੀ ਦਰਿਆ ਦੇ ਭਾਗ ਜਾਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ ਹਨ।
ਵੈਰ ਨਿਕਸ ਪਦ ਸ਼ੁਚਕ ਲਿਓ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਆਪਣੇ ਚਰਨ ਦਰਿਆ ਦੇ ਵਿਚ ਪਾ ਕਰਕੇ ਚੰਗੀ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਆਪਣੇ ਉੱਪਰ ਜਲ ਪਾਇਆ। ਫਿਰ ਬਾਹਰ ਜਦੋਂ ਆਏ ਹਨ
ਵੈਰ ਨਿਕਸ ਪਦ ਸ਼ੁਚਕ ਲਿਓ ਦੇ ਅਛਾਦਨ ਪੁਨੈ ਕਿਓ ਹੈ।
ਬਾਹਰ ਨਿਕਲ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਸੁੱਕਾ ਵਸਤਰ ਲਿਆ, ਉਹਦੇ ਨਾਲ ਬੜੇ ਪ੍ਰੇਮ ਨਾਲ ਹੌਲੀ ਹੌਲੀ ਸਾਰਾ ਸਰੀਰ ਪੂੰਜਿਆ। ਕਿਉਂਕਿ ਮਹਾਰਾਜ ਜੀ ਦੇ ਪਵਿੱਤਰ ਸਾਰੇ ਸਰੀਰ ਤੇ ਜ਼ਖਮ ਸਨ, ਛਾਲੇ ਸਨ, ਗਰਮ ਰੇਤ ਸੀਸ ਤੋਂ ਪਿਆ ਨਾ ਸਾਰੇ ਸਰੀਰ ਤੇ ਪਿਆ। ਇਸ ਤਰ੍ਹਾਂ ਜੇ ਆਪਾਂ ਕਹੀਏ ਜਿਸ ਤਰ੍ਹਾਂ ਆਪਾਂ ਸਰੀਰ ਨੂੰ ਪੂੰਜਦੇ ਹਾਂ ਇਸ਼ਨਾਨ ਤੋਂ ਬਾਅਦ, ਉਸ ਤਰ੍ਹਾਂ ਤਾਂ ਪੂੰਜਿਆ ਨਹੀਂ ਜਾ ਸਕਦਾ। ਬੜੇ ਪ੍ਰੇਮ ਨਾਲ ਹੌਲੀ ਹੌਲੀ ਸੂਖਮ ਵਸਤਰ ਨਾਲ ਸਤਿਗੁਰੂ ਜੀ ਨੇ ਸਰੀਰ ਨੂੰ ਜਲ ਤੋਂ ਸੁਕਾਇਆ
ਹੈ।
ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਸਰੀਰ ਨੂੰ ਵਸਤਰ ਨਾਲ ਢਕ ਲਿਆ
ਹੈ। ਪ੍ਰੇਮਾ
ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ।
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਕਿੱਡੀ ਮਹਾਨ ਮਹਾਨਤਾ ਜਪ ਜੀ ਦੀ ਬਾਣੀ ਦੀ। ਸਤਿਗੁਰੂ ਮਹਾਰਾਜ ਨੇ ਇਸ਼ਨਾਨ ਕਰਕੇ ਫਿਰ ਸੱਚੇ ਪਾਤਸ਼ਾਹ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਿਹੜੀ ਰਸਮ ਆ ਨਾ, ਅੰਮ੍ਰਿਤਮਈ ਬਾਣੀ ਜਪ ਜੀ ਸਾਹਿਬ, ਜਪ ਬਾਣੀ, ਜਪ ਬਾਣੀ ਦਾ ਸਤਿਗੁਰੂ ਜੀ ਨੇ ਜਾਪ ਕੀਤਾ, ਪਾਠ ਕੀਤਾ ਹੈ।
ਸਿੱਖਣ ਕੀ ਠਾਨਤ ਛੇਮਾ,
ਐਸੀ ਪਵਿੱਤਰ ਬਾਣੀ, ਐਸੇ ਸਤਿਗੁਰੂ ਮਹਾਰਾਜ ਜੋ ਆਪਣੇ ਗੁਰਸਿੱਖਾਂ ਦੇ ਕਲਿਆਣ ਕਰਦੇ ਆ, ਐਸੀ ਬਾਣੀ ਜਪ ਬਾਣੀ ਜਿਹਨੂੰ ਕਈ ਵਿਦਵਾਨ ਇਹ ਵੀ ਲਿਖਦੇ ਹੈ, ਸੁਨ ਹੈ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖ ਦੇ ਜੀਵਨ ਦਾ ਆਧਾਰ ਸ੍ਰੀ ਗੁਰਬਾਣੀ ਨੂੰ ਬਣਾਇਆ, ਕਿਉਂਕਿ ਸਤਿਗੁਰੂ ਮਹਾਰਾਜ ਦਾ ਵਚਨ ਹੈ ਵੀ ਜਿਹੜਾ ਗੁਰਸਿੱਖ ਹੈ ਉਹ ਅੰਮ੍ਰਿਤ ਵੇਲੇ ਨਾਮ ਜਪੇ, ਬਾਣੀ ਪੜ੍ਹੇ, ਅੰਮ੍ਰਿਤ ਵੇਲੇ ਉੱਠ ਕਰਕੇ ਜੇ ਗੁਰਸਿੱਖ ਜਪ ਜੀ ਦਾ ਪਾਠ ਨਹੀਂ ਕਰਦਾ, ਉਹ ਸਿੱਖ ਨੂੰ ਸਿੱਖ ਹੀ ਨਹੀਂ ਮੰਨਿਆ ਸਤਿਗੁਰੂ ਤੇ। ਰਹਿਤ ਨਾਮਿਆਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ, ਸਿੱਖ ਗੁਰੂ ਕਾ ਹੋਏ ਗਏ ਜਪ ਜੀ ਕੰਠ ਨਕੀਨ, ਤੰਬਲ ਬਿਨ ਤੁਖ ਕਾਮ ਕੇ ਤੈਸੇ ਸਿੱਖ ਕੋ ਚੀਨ। ਸਤਿਗੁਰੂ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਕਿਹਾ ਵੀ ਜਿਹੜੀ ਜਪ ਜੀ ਦੀ ਬਾਣੀ ਹੈ ਅੰਮ੍ਰਿਤਮਈ ਸ੍ਰੀ ਗੁਰਬਾਣੀ, ਇਹ ਆਪ ਗੁਰੂ ਨਾਨਕ ਦਾ ਰੂਪ ਹੈ। ਜਦੋਂ ਮਹਾਂਪੁਰਖਾਂ ਦੀ ਸੰਗਤ ਕਰਦੇ ਹਾਂ ਤਾਂ ਮਹਾਂਪੁਰਖਾਂ ਦੀ ਸੰਗਤ ਚ ਪਤਾ ਲੱਗਦਾ ਹੈ ਵੀ ਕੋਈ ਮਹਾਂਪੁਰਖ 151 ਜਪ ਜੀ ਦੇ ਪਾਠ, ਕੋਈ 101 ਜਪ ਜੀ ਦੇ ਪਾਠ, ਕੋਈ 51 ਜਪ ਜੀ ਦੇ ਪਾਠ, ਕੋਈ ਗੁਰਸਿੱਖ 25 ਪਾਠ ਕਰਦਾ, ਕੋਈ 31 ਪਾਠ ਕਰਦਾ। ਜਿਵੇਂ ਭਾਈ ਲੱਖੂ ਜੀ ਦੇ ਜੀਵਨ ਨੂੰ ਪੜ੍ਹਦੇ ਹਾਂ, ਭਾਈ ਲੱਖੂ ਜੀ ਰੋਜ਼ਾਨਾ 25 ਜਪ ਜੀ ਦੇ ਪਾਠ ਕਰਿਆ ਕਰਦੇ ਸੀ। ਇਸ ਤਰ੍ਹਾਂ ਇੱਥੇ ਗੁਰਸਿੱਖਾਂ ਨੇ ਪੰਜਾਂ ਨੇ ਇਸ਼ਨਾਨ ਕਰਕੇ ਗੁਰਸੰਗਤ ਦੀ ਪਵਿੱਤਰ ਬਾਣੀ ਪੜ੍ਹੀ ਹੈ।
ਅਰੇ ਭਏ ਸਤਿਗੁਰ ਪਰਵਾਰ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਾਰੇ ਪਾਸੇ ਚੁਗਿਰਦੇ ਪੰਜੇ ਗੁਰਸਿੱਖ ਖੜੇ ਆ। ਪਰਿਵਾਰ ਦਾ ਜਿਹੜਾ ਅਰਥ ਆ ਨਾ, ਆਪਾਂ ਕਹਿੰਦੇ ਵੀ ਅੱਜ ਚੰਦਰਮਾ ਨੂੰ ਪਰਿਵਾਰ ਲੱਗਿਆ ਹੋਇਆ, ਜਿਹੜੇ ਪੁਰਾਣੇ ਬਜ਼ੁਰਗ ਆ ਉਹਨਾਂ ਨੂੰ ਇਸ ਸ਼ਬਦ ਦਾ ਪਤਾ ਹੈ ਵੀ ਚਾਰੇ ਪਾਸੇ ਜਦੋਂ ਤਾਰਿਆਂ ਨੇ ਚੰਦਰਮਾ ਨੂੰ ਘੇਰਿਆ ਹੋਵੇ ਉਹਨੂੰ ਪਰਿਵਾਰ ਲੱਗਿਆ ਕਹਿੰਦੇ ਆ। ਪਰਿਵਾਰ ਦਾ ਅਰਥ ਜਿਵੇਂ ਹੁਣ ਆਪਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਾਰੇ ਪਾਸੇ ਬੈਠੇ ਹਾਂ, ਇਹਨੂੰ ਕਹਿੰਦੇ ਆ ਵੀ ਪਰਿਵਾਰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚੁਗਰਦੇ ਪੰਜੇ ਗੁਰਸਿੱਖ ਖੜੇ ਹਨ।
ਜਪ ਜੀ ਪਾਠ ਸੁਣਿਓ ਨਿਰਧਾਰ,
ਜਦੋਂ ਸਤਿਗੁਰੂ ਜੀ ਨੇ ਜਪ ਜੀ ਦਾ ਪਾਠ ਕੀਤਾ, ਗੁਰਸਿੱਖਾਂ ਨੇ ਪਾਠ ਕੀਤਾ, ਉਦੋਂ ਸਭਨਾ ਨੇ ਜਪ ਜੀ ਦਾ ਪਾਠ ਸੁਣਿਆ। ਦੇਖੋ ਉਸ ਵੇਲੇ ਕੈਸਾ ਸੀਨ ਹੋਵੇਗਾ, ਸਤਿਗੁਰੂ ਮਹਾਰਾਜ, ਸਤਿਗੁਰੂ ਦੇ ਪੰਜੇ ਬ੍ਰਹਮ ਗਿਆਨੀ ਸਿੱਖ ਜਪ ਬਾਣੀ ਦਾ ਪਾਠ ਕਰ ਰਹੇ ਹੈ ਜਿਹੜੀ ਬ੍ਰਹਮ ਗਿਆਨ ਦੇ ਬਖਸ਼ਣ ਵਾਲੀ ਹੈ। ਐਸੀ ਅੰਮ੍ਰਿਤਮਈ ਬਾਣੀ ਦਾ ਉਸ ਵੇਲੇ ਬ੍ਰਹਿਮਾਂਡ ਦੇ ਵਿੱਚ ਜਾਪ ਹੋ ਰਿਹਾ, ਸਤਿਗੁਰੂ ਆਪ ਕਰ ਰਹੇ ਨੇ, ਕੈਸਾ ਰਸ ਹੋਵੇਗਾ, ਕੈਸਾ ਆਨੰਦ ਹੋਵੇਗਾ, ਕਿੱਡੇ ਵੱਡੇ ਭਾਗ ਹੋਣਗੇ ਲੋਕਾਂ ਦੇ ਜਿਨ੍ਹਾਂ ਨੇ ਕੰਨਾਂ ਨਾਲ ਆਪ ਸਤਿਗੁਰੂ ਜੀ ਦੀ ਰਚਨਾ ਤੋਂ ਅੰਮ੍ਰਿਤਮਈ ਬਾਣੀ ਸੁਣੀ। ਕਿਉਂਕਿ ਸਤਿਗੁਰੂ ਦੀ ਜਿਹੜੀ ਬਾਣੀ ਹੈ ਉਹ ਅੰਮ੍ਰਿਤਮਈ ਹੈ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣੇ ਹੋਵੇ ਪਰਮ ਗਤ ਮੇਰੀ, ਜਲਣ ਉਹਦੇ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀ। ਉਹ ਬਦਭਾਗੀਆਂ ਨੇ ਉਹ ਪਾਵਨ ਬਾਣੀ ਸੁਣੀ ਹੈ,
ਪਾਏ ਕਰ ਸੀਸ ਨਿਵਾਇਓ,
ਜਦੋਂ ਬਾਣੀ ਦਾ ਭੋਗ ਪਿਆ ਉਸ ਵੇਲੇ ਸੀਸ ਝੁਕਾਇਆ। ਧਿਆਨ ਦੇਣਾ ਸਾਰੀ ਸੰਗਤ ਨੇ, ਜਦੋਂ ਸ਼ਬਦ ਦਾ ਭੋਗ ਪਵੇ, ਰਹਿਤ ਨਾਮਿਆਂ ਚ ਕਲੰਗੀ ਤਰਜੀ ਦੇ ਵਚਨ ਨੇ, ਸ਼ਬਦ ਭੋਗ ਜੋ ਨਿਵਾਵਾ ਨਾ ਸੀਸ ਤਾਂ ਕੋ ਮਿਲਣ ਪਰਮ ਜਗਦੀਸ਼। ਸ਼ਬਦ ਦੇ ਭੋਗ ਤੇ ਸ਼ਬਦ ਦੀ ਸਮਾਪਤੀ ਤੇ ਜਿਹੜਾ ਸਿੱਖ ਸੀਸ ਨਹੀਂ ਨਾ ਝੁਕਾਉਂਦਾ, ਉਹਨੂੰ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਆਖੋ ਸਤਨਾਮ
ਸ਼੍ਰੀ ਵਾਹਿਗੁਰੂ।
ਜਦੋਂ ਸ਼ਬਦ ਦਾ ਭੋਗ ਪਵੇ ਸਰਕਾਰ ਦੇ ਵਿੱਚ ਭਾਵਨਾ ਨਾਲ ਸ਼ੀਸ ਝੁਕਾਉਣਾ। ਜਦੋਂ ਭੋਗ ਪਿਆ ਮਹਾਰਾਜ ਨੇ ਗੁਰਸਿੱਖਾਂ ਨੇ ਸ਼ੀਸ ਝੁਕਾਇਆ ਹੈ,
ਸਿੱਖਾਂ ਸਨ ਬਾਕ ਹਲਾਇਓ,
ਫਿਰ ਸਿੱਖਾਂ ਨਾਲ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ ਹਨ,
ਅਬ ਹਮ ਚੈ ਪਰਲੋਕ ਪਿਆਨਾ।
ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਗੁਰਸਿੱਖੋ ਹੁਣ ਅਸੀਂ ਪੰਜ ਭੌਤਿਕ ਸਰੀਰ ਨੂੰ ਤਿਆਗ ਕਰਕੇ ਜੋਤ ਨੂੰ ਜੋਤ ਦੇ ਵਿੱਚ ਲੀਨ ਕਰ ਲੈਣਾ ਤੇ ਸਰੀਰ ਨੂੰ ਸਤਿਗੁਰੂ ਮਹਾਰਾਜ ਕਹਿੰਦੇ ਪੰਜਾਂ ਤੱਤਾਂ ਨੂੰ ਤੱਤਾਂ ਵਿੱਚ ਲੀਨ ਕਰ ਦੇਣਾ ਹੈ।
ਇਸ ਜਿਮ ਕਹਿ ਸਕਲਾ ਮਠਾਨਾ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਕਹਿੰਦੇ ਅਸੀਂ ਜੋ ਜੋ ਕਰਨਾ ਸੀ ਸੰਸਾਰ ਵਿੱਚ ਆ ਕਰਕੇ, ਹਾਂਜੀ,
ਸ਼੍ਰੀ ਹਰਗੋਬਿੰਦ ਸੰਗ ਮਲੀਜਾ।
ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਮ ਕੈਦ ਸਕਲ ਹਮ ਠਾਨਾ, ਉਹ ਸਾਰਾ ਕੁਝ ਅਸੀਂ ਕਰ ਚੁੱਕੇ ਹਾਂ ਜੋ ਅਸੀਂ ਸ੍ਰਿਸ਼ਟੀ ਦੇ ਵਿੱਚ ਆ ਕਰਕੇ ਜੀਆਂ ਦਾ ਭਲਾ ਕਰਨਾ ਸੀ, ਜੋ ਜੋ ਕਾਰਜ ਕਰਨੇ ਸੀ। ਜਿਵੇਂ ਮਹਾਨ ਤੀਰਥ ਤਰਨ ਤਾਰਨ ਸਾਹਿਬ, ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਹਰਿਮੰਦਰ ਸਾਹਿਬ ਦੇ ਨਾਲ ਨਾਲ ਅੰਮ੍ਰਿਤ ਸਰੋਵਰ ਦੀ ਸੇਵਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ, ਪਵਿੱਤਰ ਬੇਅੰਤ ਬਾਣੀ ਉਚਾਰਨੀ, ਇਹ ਮਹਾਨ ਜਿਹੜੇ ਵੱਡੇ ਕਾਰਜ ਨੇ ਮਹਾਰਾਜ ਕਹਿੰਦੇ ਜੋ ਜੋ ਅਸੀਂ ਕਰਨੇ ਸੀ ਉਹ ਕਰ ਚੁੱਕੇ ਹਾਂ।
ਸ੍ਰੀ ਹਰਗੋਬਿੰਦ ਸੰਗ ਮਲੀਜਾ।
ਤੇ ਤੁਸੀਂ ਗੁਰਸਿੱਖੋ ਹੁਣ ਧੰਨ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਮਿਲਣਾ ਜਾ ਕਰਕੇ।
ਹਮ ਦਿਸ਼ਤੇ ਬੋ ਧੀਰਜ ਬੀਜੈ,
ਸਾਡੇ ਵੱਲੋਂ ਉਨ੍ਹਾਂ ਨੂੰ ਧੀਰਜ ਦੇਣਾ ਜਾ ਕਰਕੇ, ਉਨ੍ਹਾਂ ਨੂੰ ਡੋਲਣ ਨਹੀਂ ਦੇਣਾ ਹੈ।
ਨਸ਼ੋਕ ਗੋਬਿੰਦ ਗੁਣ ਗਾਵੇ।
ਗੁਰੂ ਮਹਾਰਾਜ ਕਹਿੰਦੇ ਸ਼ੋਕ ਨਹੀਂ ਕਰਨਾ, ਪਰਮੇਸ਼ੁਰ ਦੇ ਗੁਣ ਗਾਉਣੇ ਆ। ਇਹ ਕਵੀ ਦਾ ਵੇਗ ਹੁੰਦਾ, ਕਿਉਂਕਿ ਜਿਹੜਾ ਕਵੀ ਹੈ ਨਾ ਉਹ ਕਵਿਤਾ ਦੇ ਜਿਹੜੇ ਨੌ ਰਸ ਨੇ, ਜਿਵੇਂ ਕਰੁਣਾ ਰਸ, ਸ਼ਿੰਗਾਰ ਰਸ, ਬਿਪਦਸ ਰਸ, ਵੀਰ ਰਸ, ਹਾਸ ਰਸ, ਇਹ ਕੁਝ ਨੌ ਰਸ ਕਵਿਤਾ ਦੇ ਮੰਨਿਓ ਪੂਰੇ ਕਰਦਾ। ਜਦੋਂ ਵੈਰਾਗ ਦੀ ਕਵਿਤਾ ਚੱਲ ਰਹੀ ਹੈ ਉਸ ਵੇਲੇ ਕਰੁਣਾ ਰਸ ਭਰਦਾ ਕਵੀ ਵਿੱਚ, ਕੁਝ ਉਹਦੇ ਵਿੱਚ ਕਰੁਣਾ ਦਾ ਰਸ ਭਰਨ ਦੇ ਲਈ ਵਚਨ ਕੀਤੇ ਜਾਂਦੇ ਆ। ਹੁਣ ਇੱਥੇ ਜੋ ਸਤਿਗੁਰੂ ਜੀ ਨੇ ਕਿਹਾ ਵੀ ਤੁਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਧੀਰਜ ਦੇਣਾ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਚ ਕੋਈ ਫਰਕ ਨਹੀਂ ਹੈ, ਉਹੋ ਹੀ ਜੋਤ ਹੈ, ਉਹੀ ਸਭ ਕੁਝ ਗੁਰਸੰਗਤ ਜੀ, ਉਹੀ ਰੂਪ ਨੇ ਸਤਿਗੁਰੂ। ਇਹ ਇੱਕ ਸਾਨੂੰ ਅਲਪੱਗ ਜੀਵਨ ਸਮਝਾਉਣ ਲਈ ਮਹਾਰਾਜ ਨੇ ਬਚਨ ਕੀਤੇ ਹਨ।
ਕਰੋ ਨਸ਼ੋਕ ਗੋਬਿੰਦ ਗੁਣ ਗਾਵੇ।
ਕਿਸੇ ਨੇ ਵੀ ਸ਼ੋਕ ਨਹੀਂ ਕਰਨਾ, ਕਿਉਂਕਿ ਮਹਾਰਾਜ ਦਾ ਬਚਨ ਹੈ ਨਾ, ਧੰਨ ਸ੍ਰੀ ਗੁਰੂ ਅਮਰਦਾਸ ਜੀ ਦਾ, ਬਾਬਾ ਸੁੰਦਰ ਜੀ ਦੇ ਬਚਨਾਂ ਵਿੱਚ ਬਾਣੀ ਚ ਮਹਾਰਾਜ ਨੇ ਕਿਹਾ ਵੀ ਆ ਬਾਬਾ ਸੁੰਦਰ, ਸਾਥੋਂ ਬਾਅਦ ਕਿਸੇ ਨੇ ਵੀ ਰੋਣਾ ਨਹੀਂ ਹੈ, ਸਭਨਾ ਨੇ ਪ੍ਰੇਮ ਨਾਲ ਕੀਰਤਨ ਕਰਨਾ, ਗੁਰਬਾਣੀ ਦੇ ਜਾਪ ਕਰਨੇ ਆ। ਮਹਾਰਾਜ ਕਹਿਣ ਲੱਗੇ ਗੁਰਸਿੱਖੀ ਦੀ ਰੀਤੀ ਅਨੁਸਾਰ ਸਭਨਾ ਨੇ ਭਜਨ ਕਰਨਾ ਹੈ, ਸ਼ੋਕ ਨਹੀਂ ਕਿਸੇ ਨੂੰ ਕਰਨ ਦੇਣਾ ਹੈ।
ਸਰਬ ਕੋ ਕਹੋ ਮਿਟਾਓ।
ਹੋਰ ਸਰਬ ਤਰ੍ਹਾਂ ਦੇ ਜਿਹੜੇ ਮਨ ਦੇ ਵਿੱਚ ਕਲੇਸ਼ ਨੇ, ਦੁੱਖ ਨੇ, ਸਭ ਮਿਟਾ ਦੇਣੇ ਹਨ।
ਆਯੁਧ ਹੋਏ ਤਖਤ ਪਰ ਰਾਜੋ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਪੁਰਾਣਾ ਜੀ, ਭਾਈ ਜੇਠਾ ਜੀ, ਤੁਸੀਂ ਸਾਡੇ ਤਰਫੋਂ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਕਹਿ ਦੇਣਾ ਵੀ ਤੁਸੀਂ ਸਮੇਤ ਸ਼ਸਤਰਾਂ ਦੇ ਹੋ ਕਰਕੇ ਤਖਤ ਤੇ ਸਜਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਤਿਗੁਰੂ ਜੀ ਵੱਲੋਂ ਹੁਕਮ ਸੀ, ਮਹਾਰਾਜ ਪੰਚਮ ਪਾਤਸ਼ਾਹ ਨੇ ਹੁਕਮ ਦਿੱਤਾ ਵੀ ਤੁਸੀਂ ਸ਼ਸਤਰਾਂ ਸਮੇਤ ਹੋ ਕਰਕੇ ਤਖਤ ਤੇ ਸਜਣਾ ਹੈ।
ਸ਼ਕਤ ਸੈਨਾ ਸੰਗ ਸਜ।
ਯਥਾ ਸ਼ਕਤ ਭਾਵ ਯਥਾ ਸ਼ਕਤ ਦਾ ਹੁੰਦਾ ਵੀ ਜਿੰਨਾ ਬਲ ਪਵੇ, ਜਿੰਨਾ ਕੋਲ ਬਿਹਤਰ ਹੋਵੇ ਉਹਦੇ ਅਨੁਸਾਰ ਤੁਸੀਂ ਫੌਜ ਰੱਖਣੀ ਹੈ।
ਪ੍ਰਥਮ ਚੰਦੂ ਤੇ ਪਲਟਾ ਲੀਜੈ।
ਸਭ ਤੋਂ ਪਹਿਲਾਂ ਜਿਹੜਾ ਚੰਦੂ ਦੋਸ਼ਤ ਹੈ, ਗੁਰੂ ਘਰ ਦਾ ਦੋਖੀ ਹੈ, ਇਹਨੂੰ ਸਜ਼ਾ ਦੇਣੀ ਹੈ।
ਅਤੋ ਕਮੋਤ ਮਹਾ ਦੁੱਖ ਦੀਜੈ।
ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਚੰਦੂ ਦੋਸ਼ਤ ਨੂੰ ਸਜ਼ਾ ਦੇ ਕਰਕੇ ਇਹਨੂੰ ਵੀ ਮਾਰੇ ਕਹਿੰਦੇ ਨਰਕਾਂ ਵਿੱਚ ਘੱਲਣਾ ਹੈ।
ਸ੍ਰੀ ਗੁਰੂ ਅਮਰਦਾਸ ਕੀ ਅੰਤ।
ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਅੰਸ਼ ਵੰਸ਼ ਦੇ ਸਾਹਿਬਜ਼ਾਦੇ ਹਨ,
ਨਿਕਟ ਹਕਾਰ ਕੁਲ ਅਵਤਾਸ਼,
ਉਹਨਾਂ ਨੂੰ ਆਪਣੇ ਕੋਲ ਬੁਲਾਉਣਾ ਹੈ, ਉਹਨਾਂ ਦਾ ਸਤਿਕਾਰ ਕਰਨਾ ਹੈ। ਭਾਵ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬੇਦੀਆਂ ਦੀ ਵੰਸ਼ ਦੇ ਕੁਲ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਵੰਸ਼ ਦੇ 63 ਵੰਸ਼ ਦੇ ਸਾਹਿਬਜ਼ਾਦੇ, ਇਸੇ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੀ ਵੰਸ਼ ਜੋ ਭੱਲਿਆਂ ਦੀ ਵੰਸ਼ ਹੈ, ਭੱਲਿਆਂ ਦੀ ਅੰਸ਼ ਵੰਸ਼ ਦੇ ਜਿਹੜੇ ਸਾਹਿਬਜ਼ਾਦੇ, ਉਹਨਾਂ ਨੂੰ ਸਤਿਕਾਰ ਨਾਲ ਬੁਲਾਉਣਾ ਹੈ।
ਅਮਰੀਤ ਕਰ ਲੀਜੈ ਟਿੱਕਾ,
ਪਹਿਲੇ ਪਾਤਸ਼ਾਹ ਤੋਂ ਰੀਤੀ ਚੱਲੀ ਆਉਂਦੀ ਹੈ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਮਸਤਕ ਤੇ ਟਿੱਕਾ ਲਾਉਂਦੇ ਹੈ ਗੁਰਿਆਈ ਦਾ, ਉਹ ਤੁਸੀਂ ਮਰਜ਼ਾਦਾ ਕਰਨੀ ਹੈ।
ਸਕਲ ਬਦਨ ਸੰਗ ਕੈ ਬਚ ਨਿਕਾ,
ਸਾਡੇ ਤਰਫੋਂ ਸੁਨੇਹਾ ਦੇ ਦੇਣਾ ਗੁਰਸਿੱਖੋ, ਸਾਰੇ ਜਿਹੜੇ ਵੱਡੇ ਨੇ ਭਾਵ ਬ੍ਰਹਮ ਗਿਆਨੀ ਬੁੱਢਾ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਨਾਲ ਜਿਹੜੇ ਇਹ ਤਿੰਨੋਂ ਵੰਸ਼ਾਂ ਦੇ ਸਾਹਿਬਜ਼ਾਦੇ ਨੇ ਵੱਡੇ ਸਤਿਗੁਰਾਂ ਦੇ ਸਤਿਕਾਰਕ, ਉਹਨਾਂ ਨੂੰ ਵੀ ਤੁਸੀਂ ਮਿੱਠੇ ਪ੍ਰੇਮ ਭਰੇ ਸਤਿਕਾਰ ਦੇ ਬਚਨੀ ਕਹਿਣੇ ਹਨ।
ਆਦਿਕ ਸਿੱਖਣ ਸਨਮਾਨੋ,
ਖਾਸ ਕਰਕੇ ਜਿਹੜੇ ਬਾਬਾ ਬੁੱਢਾ ਜੀ ਜੈਸੇ ਗੁਰਸਿੱਖ ਨੇ ਉਹਨਾਂ ਦਾ ਸਤਿਕਾਰ ਰੱਖਣਾ ਹੈ।
ਪੂਰਾ ਗੁਰਨ ਕੀ ਰੀਤ ਪਰਮਾਨੋ,
ਆਤਮ ਸਤਿਗੁਰਾਂ ਦੀ ਸਾਰੀ ਰੀਤੀ ਉਹੋ ਹੀ ਅਪਣਾਉਣੀ ਹੈ।
ਨਈ ਰੀਤੀ ਕਰਾਰ ਕੀ ਕੀਜੈ,
ਇੱਕ ਨਵੇਂ ਗੁਰੂ ਘਰ ਦੇ ਵਿੱਚ ਰੀਤੀ ਤੋੜਨੀ ਹੈ, ਭਗਤੀ ਦੇ ਨਾਲ ਨਾਲ ਤੀਰੀ ਦੇ ਨਾਲ ਨਾਲ ਮੇਰੇ ਵੀ ਧਾਰਨੀ ਹੈ। ਸਤਿਗੁਰੂ ਮਹਾਰਾਜ ਨੇ ਹੁਕਮ ਕਰ ਦਿੱਤਾ ਵੀ ਜੰਗ ਕਰਨ ਦੀ ਨਵੀਂ ਰੀਤੀ ਤੋੜਨੀ ਹੈ।
ਪ੍ਰਥਮ ਸਨ ਗਤੀ ਚਲੀ ਜਾ,
ਬਾਕੀ ਜੋ ਗੁਰੂ ਘਰ ਦੀ ਰਹਿਤ ਮਰਜ਼ਾਦਾ ਹੈ, ਗੁਰੂ ਘਰ ਦੀ ਦਰਬਾਰ ਦੀ ਮਰਜ਼ਾਦਾ, ਸਤਿਗੁਰੂ ਦੇ ਵਿਚਰਨ ਦੀ ਮਰਜ਼ਾਦਾ, ਉਹ ਸਾਰੀ ਪਹਿਲੇ ਸਤਿਗੁਰਾਂ ਜੈਸੀ ਵੀ ਰੱਖਣੀ ਹੈ।
ਕਰੋ ਹਮਾਰੇ
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਸਿੱਖੋ, ਸਾਡੀ ਜਿਹੜੀ ਦੇਹ ਹੈ ਨਾ, ਇਹਦਾ ਸੰਸਕਾਰ ਨਹੀਂ ਕਰਨਾ ਹੈ।
ਦਿਓ ਪਰਵਾਹ ਸੰਤਾ ਬਾਰੇ,
ਮਹਾਰਾਜ ਕਹਿਣ ਲੱਗੇ ਵੀ ਸਾਡੀ ਇਹ ਦੇਹ ਨੂੰ ਤੁਸੀਂ ਦਰਿਆ ਦੇ ਵਿੱਚ ਰੋੜਨਾ ਹੈ, ਦਰਿਆ ਦੇ ਵਿੱਚ ਮਹਾਰਾਜ ਕਹਿੰਦੇ ਜਲ ਪ੍ਰਵਾਹ ਕਰਨਾ ਹੈ।
ਦਰਸ਼ਨ ਹਮਰੋ ਇਹ ਦਰਿਆਓ,
ਜਿਹੜਾ ਦਰਿਆ ਤੇ ਸਾਡਾ ਅਸਥਾਨ ਹੋਵੇਗਾ, ਇਹ ਸਾਡਾ ਦਰਸ਼ਨ ਹੋਵੇਗਾ। ਆਖੋ ਸਤਨਾਮ, ਕਿੱਡਾ ਫਲ ਬਖਸ਼ਿਆ ਮਹਾਰਾਜ ਨੇ ਵੀ ਇਸ ਅਸਥਾਨ ਦੇ ਜਿਹੜਾ ਦਰਸ਼ਨ ਕਰੇਗਾ ਉਹਨੂੰ ਸਾਡੇ ਦਰਸ਼ਨਾਂ ਦਾ ਫਲ। ਮਹਾਰਾਜ ਕਹਿੰਦੇ ਇੱਥੇ ਭਾਈ ਦਰਸ਼ਨਾਂ ਦਾ ਫਲ ਮਿਲੇਗਾ।
ਉੱਤਰ ਦਿਸ਼ ਸਿਰ ਦੱਖਣ ਪਾਓ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਉੱਤਰ ਦਿਸ਼ਾ ਦੀ ਤਰਫ ਸਾਡਾ ਸੀਸ ਅਤੇ ਦਕਸ਼ਣ ਜੋ ਦਿਸ਼ਾ ਹੈ ਦੱਖਣ ਵਾਲੇ ਪਾਸੇ ਚਰਨ ਕਰਨੇ ਹਨ।
ਇੱਕ ਰਬਾਬੀ ਤਬ ਚਲ ਆਇਓ,
ਉਸ ਵੇਲੇ ਇੱਕ ਗੁਰੂ ਘਰ ਦਾ ਰਬਾਬੀ ਕੀਰਤਨੀਆਂ ਗੁਰਸਿੱਖ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਇਆ ਹੈ।
ਤਾਰਾ ਗੁਰਦਰਸਾਇਓ,
ਸਤਿਗੁਰੂ ਮਹਾਰਾਜ ਨੇ ਵੇਖਿਆ ਵੀ ਉਹਦੇ ਹੱਥ ਵਿੱਚ ਦੋ ਤਾਰਾ ਹੈ।
ਗਇਓ ਤਾਏ ਕੋ ਕੀਰਤਨ ਕਰੋ,
ਰਾਜ ਉਸ ਗੁਰਸਿੱਖ ਨੂੰ ਰਬਾਬੀ ਨੂੰ ਕਹਿਣ ਲੱਗੇ ਗੁਰਸਿੱਖਾ, ਪ੍ਰੇਮ ਨਾਲ ਹੁਣ ਇਸ ਵੇਲੇ ਵੈਰਾਗਮਈ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਕਰਨਾ ਕਰ।
ਤੀਰ ਰੁਚਰ ਥਲ ਫੇਰੋ,
ਮਹਾਰਾਜ ਕਹਿੰਦੇ ਭਾਈ ਇੱਥੇ ਬੈਠ। ਸਤਿਗੁਰੂ ਜੀ ਨੇ ਸਤਿਕਾਰ ਨਾਲ ਆਸਣ ਤੇ ਉਹਨੂੰ ਬਿਠਾਇਆ ਤੇ ਉੱਚੀ ਥਾਂ ਬਿਠਾ ਕਰਕੇ ਕੀਰਤਨ ਕਰਵਾਉਣ ਲੱਗੇ ਹਨ।
ਪਛਾਣੇ ਬੰਧਨ ਕੀਨ,
ਉਹਨੇ ਵੇਖਿਆ ਵੀ ਤਾਂ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ, ਕਿਉਂਕਿ ਆਮ ਗੱਲ ਉਸ ਵੇਲੇ ਹਜੇ ਫੈਲੀ ਨਹੀਂ ਸੀ ਨਾ ਬਹੁਤੀ, ਚੰਦੂ ਦੀ ਹਵੇਲੀ ਚ ਸੀ ਸਾਹਿਬ, ਬਹੁਤਿਆਂ ਨੂੰ ਪਤਾ ਸੀ। ਪਿੱਛੋਂ ਪਿਛਲੀ ਗਲੀ ਵਿਚ ਦੀ ਹਵੇਲੀ ਤੋਂ ਜਿਹੜੀ ਬਹੁਤ ਛੋਟੀ ਮੋਰੀ ਤੇ ਇੱਥੇ ਲਿਖਿਆ ਹੈਗਾ, ਉੱਥੋਂ ਦੀ ਸਤਿਗੁਰੂ ਜੀ ਨੂੰ ਬਾਹਰ ਕੱਢਿਆ ਸੀ ਤੇ ਜਦੋਂ ਉਹਨੇ ਪਛਾਣਿਆ ਵੀ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਹਨ।
ਰਾਮਨ ਲੱਗਿਓ ਸ਼ਬਦ ਰਸ ਪੀਨ,
ਬੜੇ ਰਸ ਵਿੱਚ ਆ ਕਰਕੇ ਫਿਰ ਉਸ ਵੇਲੇ ਸ੍ਰੀ ਗੁਰਬਾਣੀ ਦੇ ਸ਼ਬਦ ਉਸਨੇ ਪੜੇ ਹਨ।
ਬ੍ਰਹਮਾਦਕ ਲਗ ਕਰ ਗੁਰ ਪਿਆਰੇ,
ਜਦੋਂ ਸਤਿਗੁਰੂ ਮਹਾਰਾਜ ਜੀ ਦਾ ਸੱਚਖੰਡ ਪਿਆਨਾ ਜਾਣਿਆ ਨਾ, ਜਿਹੜੀਆਂ ਸੂਖਮ ਰੂਹਾਂ ਨੇ ਜਾਂ ਕੁਝ ਜਿਹੜੇ ਪਰਮੇਸ਼ੁਰ ਵਾਹਿਗੁਰੂ ਦੀਆਂ ਸ਼ਕਤੀਆਂ ਨੇ ਜਿਨ੍ਹਾਂ ਨੂੰ ਪਰਮੇਸ਼ੁਰ ਵਾਹਿਗੁਰੂ ਨੇ ਸੰਸਾਰ ਦੀਆਂ ਕੁਝ ਡਿਊਟੀਆਂ ਸੌਂਪੀਆਂ ਹੋਈਆਂ ਨੇ, ਜਿਵੇਂ ਸੰਸਾਰ ਨੂੰ ਰਚਣਾ, ਸੰਸਾਰ ਨੂੰ ਭਰਨਾ, ਫਿਰ ਹਰਨਾ। ਜਿਵੇਂ ਆਪਾਂ ਕੱਲ ਵੀ ਵਚਨ ਸਰਵਣ ਕੀਤਾ ਸੀ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਵਾਣ। ਰਜੋ ਗੁਣ ਤਮੋ ਗੁਣ ਸਤੋ ਗੁਣ, ਇਹ ਜਿਹੜਾ ਸਤੋ ਗੁਣੀ ਹੈ ਸ਼ਿਵਾ ਨੂੰ ਮੰਨਿਆ ਗਾ, ਵਾਹਿਗੁਰੂ ਵਿਸ਼ਨੂੰ ਨੂੰ ਮੰਨਿਆ ਗਾ। ਜਿਹੜਾ ਰਜੋ ਗੁਣੀ ਹੈ ਉਹ ਬ੍ਰਹਮਾ ਨੂੰ ਮੰਨਿਆ, ਤੇ ਇਸੇ ਤਰ੍ਹਾਂ ਤਮੋ ਗੁਣੀ ਸੁਭਾਅ ਵਾਲਾ ਸ਼ਿਵਾ ਨੂੰ ਮੰਨਿਆ। ਇਹ ਤਿੰਨੋ ਹੀ ਜਿਹੜੇ ਦੇਵਤੇ ਕਹੇ ਜਾਂਦੇ ਨੇ। ਅੰਮ੍ਰਿਤ ਵੇਲੇ ਆਪ ਸੰਗਤਾਂ ਨੇ ਭਾਈ ਭੁਪਿੰਦਰਪਾਲ ਸਿੰਘ ਜੀ ਤੋਂ ਕਥਾ ਦੇ ਵਿੱਚ ਸਰਵਣ ਕੀਤਾ ਸੀ ਵਚਨ, ਜੇ ਸਤਿਗੁਰੂ ਮਹਾਰਾਜ ਜੀ ਨੇ ਦਸਮ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਵਚਨ ਕੀਤਾ ਹੈਗਾ ਵੀ ਜਿਹੜੇ ਜਗਤ ਦੇ ਵਿੱਚ ਲੋਕ ਭਲੇ ਕਰਮ ਕਹਿੰਦੇ ਆ ਉਹਨਾਂ ਨੂੰ ਲੋਕ ਦੇਵਤਾ ਕਹਿਣ ਲੱਗ ਜਾਂਦੇ ਆ। ਸਤਿਗੁਰੂ ਜੀ ਦਾ ਦਸਮ ਬਾਣੀ ਦੇ ਵਿੱਚ ਇਹ ਵੀ ਵਚਨ ਹੈ, ਜੁਗ ਹੈ ਜੁਗ ਹੈ ਕਿ ਰਾਜੇ ਕੀ ਗਾਵ ਹੈ ਕਾਰੇ ਅਵਤਾਰੀ, ਵੀ ਜੁਗਾਂ ਜੁਗਾਂ ਦੇ ਵਿੱਚ ਜਿਹੜੇ ਰਾਜੇ ਹੋਏ ਉਹਨਾਂ ਨੇ ਭਲੇ ਕੰਮ ਹੀ ਇੰਨੇ ਕੀਤੇ, ਸਾਰੇ ਲੋਕਾਂ ਨੇ ਉਹਨਾਂ ਨੂੰ ਅਵਤਾਰ ਸਮਝਿਆ, ਜੇ ਤਾਂ ਆਪ ਹੀ ਰੱਬ ਨੇ, ਉਹਨਾਂ ਤੋਂ ਲੋਕ ਇੰਨੇ ਖੁਸ਼ ਹੋਏ। ਇਸ ਤਰ੍ਹਾਂ ਇਹ ਕੁਝ ਡਿਊਟੀਆਂ ਨੇ, ਜਿਵੇਂ ਚੀਫ ਮਿਨਿਸਟਰ ਹੁੰਦਾ ਹੈ, ਮੁੱਖ ਮੰਤਰੀ ਹੈ, ਪੂਰੀ ਸਟੇਟ ਪੂਰਾ ਪ੍ਰਾਂਤ ਮੁੱਖ ਮੰਤਰੀ ਚਲਾਉਂਦਾ, ਪਰ ਇਕੱਲਾ ਨਹੀਂ ਚਲਾਉਂਦਾ, ਉਹਦੇ ਥੱਲੇ ਟੀਮ ਕੰਮ ਕਰਦੀ ਹੈ, ਟੀਮ ਵਰਕ ਹੁੰਦਾ। ਉਹਨੇ ਕੁਝ ਮਹਿਕਮੇ ਅੱਡੋ ਅੱਡ ਮੰਤਰੀਆਂ ਨੂੰ ਸੌਂਪੇ ਹੁੰਦੇ ਆ, ਮੰਤਰੀਆਂ ਦੇ ਥੱਲੇ ਅੱਗੇ ਸੈਕਟਰੀ ਨੇ, ਅੱਗੇ ਅਗਾਂਹ ਤੋਂ ਅਗਾਂਹ ਅਫਸਰ ਹੁੰਦੇ ਆ, ਫਿਰ ਜ਼ਿਲ੍ਹੇ ਦੇ ਵਿੱਚ ਆ ਕੇ ਡੀਸੀ ਆ ਜਾਂਦਾ, ਉਹਦੇ ਥੱਲੇ ਹੋਰ ਅਫਸਰ ਆ ਜਾਂਦੇ ਆ। ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਸਰਬ ਕਲਾ ਸਰਮਾਰਥ ਸਰਬ ਸ਼ਕਤੀਮਾਨ ਵਾਹਿਗੁਰੂ ਹੈ। ਅਕਾਲ ਪੁਰਖ ਜੀ ਨੇ ਇਹ ਕੁਝ ਸ਼ਕਤੀਆਂ ਨੇ ਪਰਮੇਸ਼ਵਰ ਵਾਹਿਗੁਰੂ ਦੀਆਂ ਜਿਨ੍ਹਾਂ ਨੂੰ ਡਿਊਟੀਆਂ ਸੌਂਪੀਆਂ ਹੋਈਆਂ ਨੇ, ਉਹਨਾਂ ਦੇ ਵੱਖਰੇ ਵੱਖਰੇ ਨਾਮ ਲੋਕਾਂ ਨੇ ਧਰ ਲਏ, ਕਿਸੇ ਦਾ ਨਾਮ ਬ੍ਰਹਮਾ ਧਰ ਲਿਆ, ਕਿਸੇ ਨੂੰ ਵਿਸ਼ਨੂੰ ਕਹਿ ਦਿੱਤਾ, ਕਿਸੇ ਨੂੰ ਸ਼ਿਵਜੀ ਕਹਿ ਦਿੱਤਾ, ਪਰ ਸਿੱਖ ਨੇ ਇਹਨਾਂ ਨੂੰ ਕਿਸੇ ਨੂੰ ਰੱਬ ਮੰਨ ਕੇ ਨਹੀਂ ਮੰਨਣਾ। ਮਹਾਂਦੇਵ ਤੋਂ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਦ, ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੀ ਅਵਧਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਪਰ ਉਹ ਅਕਾਲ ਪੁਰਖ ਵਾਹਿਗੁਰੂ ਕਾਲ ਤੋਂ ਰਹਿਤ ਅਕਾਲ ਹੈ। ਤੇ ਉਹਦੇ ਦਿਉਤੀ ਵਰਗਾਰ ਜਿਤਨੇ ਵੀ ਜਦੋਂ ਇਹਨਾਂ ਨੂੰ ਪਤਾ ਲੱਗਿਆ, ਪਰਮੇਸ਼ਵਰ ਆਪ ਪ੍ਰਤੱਖ ਹਰੀ ਸ੍ਰੀ ਗੁਰੂ ਹਰਗੋਬਿੰਦ ਦੇਵ ਸਾਹਿਬ ਜੀ ਮਹਾਰਾਜ ਜਗਤ ਕਾਰਜ ਪੂਰੇ ਕਰਕੇ ਸੰਸਾਰ ਤੋਂ ਪਿਆਨਾ ਕਰ ਰਹੇ ਨੇ, ਜੋਤ ਵਿੱਚ ਜੋਤ ਲੀਨ ਕਰ ਰਹੇ ਨੇ, ਤਾਂ ਇਹ ਵੀ ਪ੍ਰਗਟ ਹੋਏ ਹਨ।
ਇੰਦਰਾਦਿਕ ਸਰਬ ਸੁਰ ਚਾਰੇ,
ਕਹਿੰਦੇ ਇੰਦਰ ਦੇਵਤਾ 33 ਕਰੋੜ ਦੇਵਤਿਆਂ ਦਾ ਰਾਜਾ ਮੰਨਿਆ, ਇੰਦਰ ਸਵਰਗ ਦਾ ਰਾਜਾ। ਮਹਾਰਾਜ ਨੇ ਬਾਣੀ ਚ ਕਿਹਾ ਵੀ ਇੰਦਰ ਵੀ ਕਈ ਕਰੋੜਾਂ ਹੀ ਹੋ ਜਾਂਦੇ ਨੇ, ਇਹ ਇੰਦਰਾਂ ਦਾ ਵੀ ਕੋਈ ਅੰਤ ਨਹੀਂ ਹੈ, ਨਾ ਬ੍ਰਹਮਾ ਦਾ ਅੰਤ ਹੈ। ਮਹਾਰਾਜ ਨੇ ਦਸਮ ਦੀ ਬਾਣੀ ਚ ਕਿਹਾ ਨਾ, ਏਕ ਸੇ ਭਏ ਏਕ ਗਏ ਏਕ ਫੇਰ ਭਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕਥਨ ਅਨੁਸਾਰ ਇੰਦਰ ਆਦਿਕ ਇਹ ਜਿਤਨੇ ਵੀ ਦੇਵਤੇ ਨੇ ਪ੍ਰਗਟ ਹੋਏ ਹਨ। ਇਸ ਤਰ੍ਹਾਂ ਗੁਰਸੰਗਤ ਜੀ ਉਸ ਵੇਲੇ ਇਹ ਜਿਹੜੇ ਦੇਵਤੇ ਆ ਨਾ, ਇਹਨਾਂ ਨੂੰ ਲੋਕ ਕਈ ਵਾਰ ਰੱਬ ਰੂਪ ਮੰਨ ਲੈਂਦੇ ਆ। ਖਿਮਾ ਕਰ ਦੇਣੀ, ਸਾਡਾ ਗੁਰੂ ਕੌਣ ਆ ਜੀ? ਸਾਡਾ ਗੁਰੂ ਹੈ ਸ਼ਬਦ ਗੁਰੂ। ਜਿਸ ਵੇਲੇ ਅੰਮ੍ਰਿਤ ਛਕਾਇਆ ਜਾਂਦਾ, ਉਸ ਵੇਲੇ ਸਾਨੂੰ ਦੱਸਿਆ ਜਾਂਦਾ ਵੀ ਗੁਰਸਿੱਖੋ ਤੁਹਾਡਾ ਗੁਰੂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ। ਸਾਡਾ ਗੁਰੂ ਸਾਨੂੰ ਕਹਿੰਦਾ ਗੁਰਸਿੱਖਾਂ ਮਤਾ ਭੁਲੇਖਾਂ ਕਰੀ, ਅਕਾਲ ਪੁਰਖ ਦੇ ਦੇਵੀ ਦੇਵਤੇ ਨੂੰ ਨਾ ਕਿਸੇ ਨੂੰ ਉੱਚਾ ਮੰਨ ਲਈ, ਕਿਉਂਕਿ ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਤਜ ਹਰ ਕੀ ਸੇਵ। ਇਹ ਜਿਹੜੀ ਤੈਨੂੰ ਮਨੁੱਖਾ ਦੇਹ ਦਿੱਤੀ ਹੈ, ਇਸ ਦੇਹ ਨੂੰ ਲੋਚਦੇ ਹੈ ਦੇਵਤੇ, ਬੇਨਤੀਆਂ ਕਰਦੇ ਆ ਮਹਾਰਾਜ ਆਹ ਦੇਹ ਸਾਨੂੰ ਵੀ ਬਖਸ਼ ਦਿਓ, ਆਹ ਸਰੀਰ ਸਾਨੂੰ ਵੀ ਦੇ ਦਿਓ। ਪੁੱਛਿਆ ਕਈਆਂ ਨੇ ਕਿਉਂ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਤਾਂ ਮੰਗਦੇ ਆ ਸੋ ਦੇਹੀ ਭਜ ਹਰ ਕੀ ਸੇਵ, ਹੋਰ ਕਿਸੇ ਜੂਨ ਦੇ ਵਿੱਚ ਭਜਨ ਨਹੀਂ ਹੋ ਸਕਦਾ, ਹਰੀ ਦੀ ਸੇਵਾ ਨਹੀਂ ਹੋ ਸਕਦੀ। ਇਹ ਭਜਨਾ ਤੇ ਸੇਵਾ ਇਸੇ ਦੇਹ ਵਿੱਚ ਹੋ ਸਕਦੇ ਆ। ਫਿਰ ਦੱਸੋ ਜੀ, ਮਨੁੱਖ ਵੱਡਾ ਹੋਇਆ ਤੇ ਦੇਵਤਾ ਵੱਡਾ ਹੋਇਆ, ਕੈਸੀ ਉਲਟੀ ਗੰਗਾ ਵਹਿ ਰਹੀ ਹੈ? ਮਨੁੱਖ ਉੱਚਾ, ਉਹ ਦੇਵਤਿਆਂ ਦੀ ਨਿਉਣ ਦੀ ਪੂਜਾ ਕਰੀ ਜਾ ਰਿਹਾ, ਇਹਨਾਂ ਨੂੰ ਕੁਝ ਸ਼ਕਤੀਆਂ ਦਿੱਤੀਆਂ ਨੇ, ਪਰ ਮਨੁੱਖ ਨੂੰ ਪਰਮੇਸ਼ਵਰ ਵਾਹਿਗੁਰੂ ਜੀ ਨੇ ਭਜਨ ਕਰਨ ਦੀ ਸ਼ਕਤੀ ਦਿੱਤੀ ਹੈ, ਕਿਸੇ ਕੋਲ ਬਣੀ? ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਫਿਰ ਇੱਕ ਹੋਰ ਧਿਆਨ ਦੇਣਾ, ਆਪ ਸਾਰੀ ਸੰਗਤ ਨਿਤਨੇਮੀ ਬੈਠੇ ਹੋ, ਪ੍ਰੇਮੀ ਬੈਠੇ ਹੋ, ਸ੍ਰੀ ਗੁਰੂ ਅਮਰਦਾਸ ਜੀ ਪਰਮ ਕਿਰਪਾਲੂ ਦਿਆਲੂ ਸਤਿਗੁਰੂ ਜੀ ਸਾਨੂੰ ਭਰੋਸਾ ਦਿਵਾਉਂਦੇ ਆ ਤਾਂ ਕਿ ਸਾਨੂੰ ਯਕੀਨ ਆ ਜਾਵੇ। ਗੁਰਸਿੱਖੋ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ। ਵਾਹਿਗੁਰੂ ਸਤਿਗੁਰੂ ਮਹਾਰਾਜ ਕਹਿੰਦੇ ਸੁਰ ਜਿਹੜੇ ਦੇਵਤੇ ਨਰ ਮਨੁੱਖ ਨੇ ਜਾਂ ਰਿਸ਼ੀ ਮੁਨੀ ਜਨ ਨੇ, ਉਹ ਸਾਰੇ ਅੰਮ੍ਰਿਤ ਨੂੰ ਲੋਚਦੇ ਆ, ਖੋਜਦੇ ਨੇ। ਉਹ ਅੰਮ੍ਰਿਤ ਕਿੱਥੋਂ ਪਾਇਆ? ਸੋ ਅੰਮ੍ਰਿਤ ਗੁਰ ਤੇ ਪਾਇਆ। ਉਹ ਅੰਮ੍ਰਿਤ ਸਤਿਗੁਰੂ ਮਹਾਰਾਜ ਤੋਂ ਪ੍ਰਾਪਤ ਹੁੰਦਾ, ਅੰਮ੍ਰਿਤ ਵੀ ਇਹ ਦੇਵਤਿਆਂ ਨੂੰ ਪ੍ਰਾਪਤ ਨਹੀਂ ਹੈ। ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ।
ਫਿਰ ਵੱਡਾ ਕੌਣ ਹੋਇਆ? ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ, ਮਨੁੱਖ ਨੂੰ ਉੱਤਮ ਬਣਾਇਆ। ਇਹਦੇ ਵਿੱਚ ਭਜਨ ਤੇ ਸੇਵਾ ਹੋ ਸਕਦੀ ਹੈ। ਲਾਹਾ ਲੈਣ ਦੀ ਖਾਤਰ ਇਹ ਸਾਰੀਆਂ ਰੂਹਾਂ ਆਈਆਂ ਹਨ।
ਸਕਲ ਬਾਯੂ ਗਨ ਸਿੱਧ ਅਰ ਚਾਰਨ।
ਇਸ ਤਰ੍ਹਾਂ ਕਿੰਨਰ ਜੱਛ ਪੱਛਰਾ ਲਿਆਏ। ਕਿੰਨਰ ਨੇ ਜਿਹੜੇ ਉਹ ਜਿਹੜੇ ਗੁਰਸੰਗਤ ਜੀ ਨੱਚਣ ਵਾਲੇ, ਜਿਨ੍ਹਾਂ ਨੂੰ ਆਪਾਂ ਖੁਸਰੀ ਆਦਿਕ ਵੀ ਕਹਿ ਦਿੰਦੇ ਹਾਂ। ਫਿਰ ਗੰਧਰਵ ਦੇਵਤਿਆਂ ਦੇ ਰਾਗੀ ਜਗਸ਼ ਵੀ ਇਹਨਾਂ ਦੀ ਕਿਸਮਾਂ ਦੇ ਵਿੱਚੋਂ, ਜਿਹੜੇ ਇਹਨਾਂ ਦੇ ਪਹਿਰਾ ਦੇਣ ਵਾਲੇ ਜਾਂ ਸ਼ਸਤਰ ਰੱਖਣ ਵਾਲੇ ਦੇਵਤਿਆਂ ਦੇ, ਇਹਨਾਂ ਨੂੰ ਕੁਝ ਨੂੰ ਜਗਸ਼ ਕਹਿ ਦਿੰਦੇ ਹਨ।
ਨਭ ਥਿਤ ਜੈ ਜੈ ਕਰੈ ਉਚਾਰਨ।
ਸਾਰੇ ਕਹਿੰਦੇ ਨਭ ਨਾਮਾ ਆਕਾਸ਼ ਦਾ, ਆਕਾਸ਼ ਵਿੱਚ ਖਲੋ ਕਰਕੇ ਗੁਰਸੰਗਤ ਜੀ ਸਾਰੇ ਕਹਿੰਦੇ ਜੈ ਜੈਕਾਰ ਕਰ ਰਹੇ ਨੇ। ਜਿਵੇਂ ਦਸਮ ਪਾਤਸ਼ਾਹ ਨੇ ਲਿਖਿਆ ਨਾ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ, ਹੈ ਹੈ ਸਭ ਜਗ ਭਇਓ, ਜੈ ਜੈ ਸੁਰ ਲੋਕ। ਜਦੋਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪਿਆਨਾ ਕਰਨ ਦੀ ਤਿਆਰੀ ਕੀਤੀ, ਸੁਰ ਲੋਕ ਦੇ ਵਿੱਚ ਜੈ ਜੈਕਾਰ ਹੋਈ,
ਬੇਉਦਿਮਾਨ ਸਹਿਤੇ ਸਮਾਨ।
ਉਸ ਵੇਲੇ ਸਾਰਿਆਂ ਦੇ ਕਹਿੰਦੇ ਬੇਅੰਤ ਦੀਵਾਨ ਆਕਾਸ਼ ਦੇ ਵਿੱਚ ਪ੍ਰਗਟ ਹੋਏ ਹਨ।
ਪਸਰੀ ਜੈ ਕੈ ਜੋਤ ਮਾਨ।
ਜਿੱਥੇ ਕਿੱਥੇ ਵੀ ਕਹਿੰਦੇ ਬੇਅੰਤ ਜੋਤ ਪ੍ਰਗਟ ਹੋਈ, ਬੜਾ ਪ੍ਰਕਾਸ਼ ਹੋਇਆ ਹੈ।
ਗੁਰਖ ਨਾਥ ਯੋਗਨ ਚੇਲਾ।
ਗੁਰਖ ਨਾਥ ਸਿੱਧੀਆਂ ਦੇ ਸਹਿਤ ਸੀ, ਆਪਣੇ ਚੇਲਿਆਂ ਸਮੇਤ ਪੁੱਜਿਆ।
ਪੀਰ ਅਜਮਤੀ ਮੇਲ ਸਕੇਲਾ।
ਜਿਹੜੇ ਅਜਮੇ ਤੇ ਪੀਰ ਸੀ, ਉਹਨਾਂ ਨੇ ਵੀ ਜਾਣਿਆ ਪਰਮੇਸ਼ਵਰ ਸੱਚਖੰਡ ਪਿਆਨਾ ਕਰ ਰਹੇ ਨੇ, ਉਹ ਵੀ ਸ਼ਕਤੀਆਂ ਸਹਿਤ ਹੋ ਕਰਕੇ ਆਏ ਹਨ।
ਸਭ ਮੰਗਲ ਕਰੈ।
ਬੇਅੰਤ ਗੁਪਤ ਪ੍ਰਗਟ ਰੂਹਾਂ ਸਭ ਹਾਜ਼ਰ ਹੋਈਆਂ, ਜੈ ਜੈਕਾਰ ਕਰ ਰਹੀਆਂ। ਜਿਵੇਂ ਆਪਾਂ ਪੜ੍ਹਦੇ ਹਾਂ ਨਾ ਸ੍ਰੀ ਗੁਰਬਾਣੀ ਚ, ਵੀ ਜਿਸ ਵੇਲੇ ਕਿਸੇ ਦੇ ਭਾਗ ਜਾਗਦੇ ਆ, ਪਰਮੇਸ਼ਵਰ ਪਤੀ ਦੀ ਪ੍ਰਾਪਤੀ ਹੁੰਦੀ ਹੈ ਨਾ ਰੂਹ ਨੂੰ, ਉਸ ਵੇਲੇ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ, ਉਹ ਇੱਥੇ ਖੇਡ ਕਹਿੰਦੇ ਵਰਤ ਰਹੇ ਹੈ।
ਪਰਮਾਰਥ ਚੋਂ ਦਿਸ਼ਮੈ ਥਿਰੈ।
ਚਾਰੇ ਪਾਸੇ ਸਤਿਗੁਰੂ ਮਹਾਰਾਜ ਦੀ ਜੈ ਜੈਕਾਰ ਕਰ ਰਹੇ ਹਨ।
ਸਤਿਗੁਰੂ ਚਰਿਤ ਕਹਿ ਕੋ ਸੁਣੈ।
ਸਤਿਗੁਰੂ ਜੀ ਦੇ ਕੌਤਕਾਂ ਨੂੰ, ਜਿਵੇਂ ਆਪ ਸੰਗਤਾਂ ਸਤਿਗੁਰੂ ਜੀ ਦੇ ਕੌਤਕ ਸੁਣ ਰਹੇ ਹੋ, ਆਪਾਂ ਵਿਚਾਰ ਰਹੇ ਹਾਂ ਰਲ ਮਿਲ ਕਰਕੇ, ਇਉਂ ਕੋਈ ਸਤਿਗੁਰੂ ਜੀ ਦਾ ਜਸ ਕਹਿ ਰਿਹਾ, ਕੋਈ ਸੁਣ ਰਿਹਾ ਹੈ।
ਕਿਸਮਤ ਹੋਏ ਕਰੋ ਮੈਂ ਗੁਨੈ।
ਬੜੇ ਹੈਰਾਨ ਹੋ ਕਰਕੇ ਸਤਿਗੁਰੂ ਜੀ ਦੇ ਚੋਜਾਂ ਨੂੰ ਵਿਚਾਰਦੇ ਹਨ।
ਇਨਸਾਨ ਧੀਰਜ ਧਰਨੀ ਮਾਏ।
ਇਹਨਾਂ ਸਮਾਨ ਧੀਰਜ ਨਹੀਂ ਹੈ ਕਿਸੇ ਚ, ਇਹਨਾਂ ਦਾ ਤਾਂ ਧਰਤੀ ਨਾਲੋਂ ਵੀ ਵੱਡਾ ਧੀਰਜ ਹੈ।
ਜਗ ਮੈਂ ਅਪਰ ਵਿਚਰੀਏ ਕਾਹੇ।
ਧਰਤੀ ਦਾ ਧੀਰਜ ਸਭ ਤੋਂ ਵੱਡਾ ਮੰਨਿਆ। ਕੋਈ ਪੱਟੀ ਜਾਵੇ, ਕੋਈ ਲੇਪਣ ਕਰੀ ਜਾਵੇ, ਭਾਵੇਂ ਕੋਈ ਮਿੱਟੀ ਦਾ ਪੋਚਾ ਦੇਈ ਜਾਵੇ ਧਰਤੀ ਤੇ, ਭਾਵੇਂ ਕੋਈ ਫਰਸ਼ ਲਾ ਲਵੇ ਤੇ, ਭਾਵੇਂ ਕਈ ਨਾਲ ਪੱਟੀ ਜਾਵੇ, ਭਾਵੇਂ ਗੰਦਗੀ ਕਰੀ ਜਾਵੇ ਉੱਤੇ ਧਰਤੀ ਤੇ, ਧਰਤੀ ਨਹੀਂ ਕੁਝ ਕਹਿੰਦੀ। ਪਰ ਜਿਸ ਵੇਲੇ ਪਰਮੇਸ਼ਵਰ ਦੀ ਆਗਿਆ ਹੁੰਦੀ ਹੈ ਨਾ, ਇਹ ਧਰਤੀ ਦੇ ਭੈ ਵਿੱਚ ਆਸਾ ਦੀ ਵਾਰ ਚਾਰ ਸੰਗਤ ਪੜ੍ਹਦੇ ਸੁਣਦੇ ਹੋ। ਜਦੋਂ ਵਾਹਿਗੁਰੂ ਦਾ ਹੁਕਮ ਹੁੰਦਾ ਧਰਤੀ ਵੀ ਫਟ ਜਾਂਦੀ ਹੈ, ਧੀਰਜ ਛੱਡ ਜਾਂਦੀ ਹੈ। ਕਾਲਮ ਵਾਲੇ ਹੋਈ ਮੇਦਨੀ ਅਰਦਾਸ ਕਰੇ ਨੇ ਬੁਲਾਏ, ਮੇਦਨੀ ਦਰਦ ਧਰਤੀ, ਇਹ ਧਰਤੀ ਨੇ ਵੀ ਉਸ ਵੇਲੇ ਅਰਦਾਸ ਕੀਤੀ ਸੀ, ਡੋਲ ਗਈ ਸੀ, ਧੀਰਜ ਛੱਡ ਗਈ ਸੀ। ਉਸ ਵੇਲੇ ਵਾਹਿਗੁਰੂ ਜੀ ਨੇ ਫਿਰ ਪੁੱਛਿਆ ਵੀ ਧਰਤੀ ਤੇਰੇ ਤੇ ਬਹੁਤੇ ਪਹਾੜ ਪੈਦਾ ਕਰ ਦਿੱਤੇ, ਤੇਰੇ ਉੱਤੇ ਭਾਰ ਤਾਂ ਨੀ ਕਿਤੇ ਪਹਾੜਾਂ ਦਾ? ਕਹਿੰਦੇ ਜੀ ਨਾ ਤਿਸ ਭਾਰੇ ਪਰਬਤਾਂ ਅਸਮਾਨ ਖੁਹੰਦੇ। ਭਾਈ ਗੁਰਦਾਸ ਜੀ ਦਾ ਵਚਨ ਕਹਿੰਦੀ ਵਾਹਿਗੁਰੂ ਮੈਨੂੰ ਧਰਤੀ ਦਾ ਵੀ ਭਾਰ ਨੀ ਜਿਹੜੇ ਅਸਮਾਨ ਨੂੰ ਛੂਹਦੇ ਆ। ਪੁੱਛਿਆ ਫਿਰ ਹੋਰ, ਬੜੇ ਤੇਰੇ ਤੇ ਅਸੀਂ ਸਮੁੰਦਰ ਪੈਦਾ ਕਰ ਦਿੱਤੇ, ਬੜੀ ਬਨਸਪਤੀ, ਬੜੇ ਮਨੁੱਖ, ਸਭ ਕੁਝ ਪੁੱਛਿਆ। ਅਖੀਰ ਕਹਿਣ ਲੱਗੇ ਜੀ ਭਾਰੇ ਹੋਈ ਕਿਰਤ ਘਣ ਮੰਦੇ ਹੋ ਮੰਦੇ, ਮੇਰੇ ਤੇ ਕਿਰਤ ਘਣ ਪਾਪੀ ਮਨੁੱਖ ਹੋ ਗਏ ਨੇ, ਉਹਨਾਂ ਦਾ ਭਾਰ ਨੀ ਮੈਥੋਂ ਝੱਲਿਆ ਜਾਂਦਾ। ਮਾੜਿਆਂ ਤੇ ਮਾੜਿਆਂ ਨਾ ਸ਼ੁਕਰੇ ਜੀਓ ਪਾਏ, ਪਿੰਡ ਜਿਨ ਸਾਜੇ ਆ ਦਿੱਤਾ ਪਿੰਡ ਨਖਾ। ਜੇ ਸਤਿਗੁਰੂ ਨੇ ਸਭ ਕੁਝ ਦਿੱਤਾ ਉਹਦਾ ਜਿਹੜਾ ਸ਼ੁਕਰ ਨਹੀਂ ਕਰਦਾ ਉਹ ਕਿਰਤ ਘਣ ਹੈ, ਉਹਦਾ ਧਰਤੀ ਵੀ ਨਹੀਂ ਭਾਰ ਝੱਲਦੀ, ਉਸ ਵੇਲੇ ਧੀਰਜ ਛੱਡ ਦਿੰਦੀ ਹੈ। ਆਮ ਮਨੁੱਖ ਦੀ ਤਾਂ ਗੱਲ ਹੀ ਕੀ ਹੈ, ਇਸ ਲਈ ਸਤਿਗੁਰੂ ਦਾ ਧੀਰਜ ਹੈ ਧਰਤੀ ਨਾਲ ਵੀ ਵੱਡਾ ਹੈ। ਵੱਡੇ ਵੱਡੇ ਤਸੀਹੇ ਦੇ ਕੇ ਵੀ ਵੇਖ ਲਿਆ ਪਰ ਸਤਿਗੁਰੂ ਜੀ ਨੂੰ ਡਰਾ ਨਹੀਂ ਸਕੇ ਹਨ।
ਅਜਰ ਜਰਨ ਕੀ ਔਦ ਦਿਖਾਏ,
ਸਤਿਗੁਰੂ ਜੀ ਨੇ ਅਜਰਨ ਨੂੰ ਜਰ ਕੇ ਵਿਖਾ ਦਿੱਤਾ। ਹੁਕਮਨਾਮਾ ਬੜੇ ਪ੍ਰੇਮ ਨਾਲ ਸੁਣਦੇ ਹੋ, ਆਪ ਸੰਗਤ ਇੱਕ ਬਚਨ ਸੁਣਦੇ ਹੋ, ਆਚਰ ਕਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਵਿਦਵਾਨਾਂ ਨੇ ਬੜੇ ਡੂੰਘੇ ਅਰਥ ਕੀਤੇ ਇਹਦੇ। ਇੱਕ ਸੌਖਾ ਜਿਹਾ ਵਿਦਵਾਨ ਨੇ ਅਰਥ ਇਹ ਕੀਤਾ ਵੀ ਆਚਾਰ ਚੜ੍ਹੈ, ਜਿੱਥੇ ਆਪਾਂ ਪਹੁੰਚ ਨਹੀਂ ਸਕਦੇ, ਜਿੱਥੇ ਚੜ੍ਹ ਨਹੀਂ ਸਕਦੇ ਉਧਰ ਨੂੰ ਚੜ੍ਹਨਾ। ਜਿਵੇਂ ਕਿਸੇ ਪਹਾੜ ਤੇ ਚੜ੍ਹਨਾ ਹੋਵੇ, ਸਾਧਨ ਨਾ ਹੋਵੇ ਫੇਰ ਚੜ੍ਹੀਏ, ਜਿੱਧਰੋਂ ਪਾਣੀ ਆਉਂਦਾ ਉਧਰ ਨੂੰ ਤੈਰ ਕੇ ਜਾਣਾ ਕਿੰਨਾ ਮੁਸ਼ਕਲ ਹੈ। ਇਸੇ ਤਰ੍ਹਾਂ ਸੁਰਤ ਬਾਹਰ ਨਿਕਲਦੀ ਹੈ, ਸੁਰਤ ਨੂੰ ਅੰਦਰ ਮੋੜ ਕੇ ਲਿਜਾਣਾ ਆਚਾਰ ਚੜ੍ਹੈ। ਜਿਹੜਾ ਇਹ ਔਖੀ ਘਾਟੀ ਚੜ੍ਹ ਜਾਂਦਾ ਨਾ, ਉਹਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿੱਧ ਹੋਈ, ਉਹ ਸਿੱਧ ਪੁਰਸ਼ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਆਚਾਰ ਨੂੰ ਚਰਿਆ, ਆਚਾਰ ਨੂੰ ਜਲ ਕੇ ਰੱਖਿਆ, ਸਰਵੱਤਰ ਕਾਇਨਾਤ ਨੂੰ ਹਰਨ ਭਰਨ ਜਾਤਾ ਨੇਤਰ ਹੋਰ। ਏਡੀ ਸ਼ਕਤੀ ਦੇ ਮਾਲਕ ਸਤਿਗੁਰੂ ਮਹਾਰਾਜ ਨੇ ਇੱਕ ਤਿਣਕੇ ਮਾਤਰ ਵੀ ਸ਼ਕਤੀ ਨਹੀਂ ਦਿਖਾਈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਾੜਾ ਜਿਹਾ ਕੋਈ ਜਾਪ ਕਰ ਲੈ ਨਾ 40 ਦਿਨ, ਉਸੇ ਵੇਲੇ ਹੰਕਾਰ ਚ ਆ ਕੇ ਲੋਕਾਂ ਨੂੰ ਬੁਰੇ ਭਲੇ ਸਰਾਪ ਦੇਣ ਲੱਗ ਜਾਂਦਾ ਬੰਦਾ। ਮੇਰੇ ਵਰਗਾ 4 ਦਿਨ ਝਾੜੂ ਚੱਕ ਕੇ ਸੇਵਾ ਕਰ ਲਈ, ਹੰਕਾਰ ਚ ਆ ਜਾਂਦਾ ਮੇਰੇ ਵਰਗਾ ਵੀ ਮੈਂ ਸੇਵਾ ਕਰ ਲਈ ਤੇ ਮੇਰੇ ਤੋਂ ਸ਼ਕਤੀ ਆ ਗਈ ਹੋਣੀ ਆ, ਪਤਾ ਨੀ। ਦੂਜਿਆਂ ਨੂੰ ਤਾਂ ਫਿਰ ਉਹ ਸਿੱਖ ਹੀ ਨੀ ਸਮਝਦਾ, ਦੂਜਿਆਂ ਨੂੰ ਸੇਵਾਦਾਰ ਹੀ ਨੀ ਸਮਝਦਾ, ਬੜੇ ਬੁਰੇ ਭਲੇ ਸਰਾਪ ਦੇਣ ਲੱਗ ਜਾਂਦਾ। ਇਹ ਕਈ ਵਾਰੀ ਹੰਕਾਰ ਚ ਆ ਕੇ ਮਨੁੱਖ ਕਰਦਾ। ਪਰ ਧੰਨ ਸਤਿਗੁਰੂ ਜਿਨ੍ਹਾਂ ਦਾ ਵਚਨ ਆ ਸੰਗਤ ਸੁਖਮਨੀ ਚ ਪੜ੍ਹਦੇ ਹੋ, ਹਰਨ ਭਰਨ ਜਾਤਾ ਨੇਤਰ ਹੋਰ, ਏਡੀ ਸ਼ਕਤੀ ਸੰਸਾਰ ਨੂੰ ਰਚਣਾ ਤੇ ਸੰਸਾਰ ਨੂੰ ਮੇਟਣਾ, ਪਲਕ ਝਪਕਣ ਜਿੰਨੇ ਸਮੇਂ ਤੋਂ ਵੀ ਪਹਿਲਾਂ ਸਤਿਗੁਰੂ ਕਰ ਸਕਦੇ ਆ, ਕਰਦੇ ਨੇ। ਪਰ ਸਤਿਗੁਰੂ ਮਹਾਰਾਜ ਨੇ ਅਜਾਰਨ ਨੂੰ ਜਰ ਕੇ ਰੱਖਿਆ।
ਮੈਂ ਸੰਕਲਪ ਹਿਰਦੇ ਮੈਂ ਕੀਨਾ,
ਇੱਕ ਸੰਕਲਪ ਉਹ ਨੇੜੇ ਚ ਲਿਆਂਦਾ, ਕਿਉਂਕਿ ਸਤਿਗੁਰੂ ਦਾ ਫੁਰਨਾ ਹੋ ਗਿਆ ਤੇ ਉਹਨੇ ਸਾਕਾਰ ਰੂਪ ਲੈ ਲੈਣਾ। ਸਤਿਗੁਰੂ ਜੀ ਨੇ ਮਨ ਵਿੱਚ ਸੰਕਲਪ ਵੀ ਨਹੀਂ ਕੀਤਾ ਹੈ,
ਕਰਦੇ ਸੁਖਹੀਨਾ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਭਾਵੇਂ ਦੋਖੀਆਂ ਨੇ ਬੜੇ ਦੁੱਖ ਦਿੱਤੇ ਹਨ,
ਇਨਕੀ ਉਪਮਾ ਇਨਹੋ ਬਣੈ,
ਇਹ ਸਤਿਗੁਰਾਂ ਦੀ ਉਪਮਾ ਦੇਵ ਤੇ ਕਹਿੰਦੇ ਵੀ ਸਤਿਗੁਰਾਂ ਨੇ ਬਣਾਉਂਦੀ ਹੈ। ਸਤਿਗੁਰੂ ਦੀ ਉਪਮਾ ਸਮਗਰ ਸੰਪੂਰਨ ਕੋਈ ਕਰ ਨਹੀਂ ਸਕਦਾ।
ਸਹੀ ਸਜਾਏ ਨਾਨੀ ਮਨੈ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਨਾ ਵੀ ਸਤਿਗੁਰੂ ਮਹਾਰਾਜ ਦੀ ਉਪਮਾ ਤਾਂ ਦੂਰ ਦੀ ਗੱਲ ਰਹੀ, ਸਤਿਗੁਰੂ ਦਾ ਕੋਈ ਬਚਨ ਹੀ ਮੰਨ ਲਵੇ ਉਹਦੀ ਨੀ ਕੋਈ ਉਪਮਾ ਕਰ ਸਕਦਾ। ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੈ ਤੇ ਚਾਹ ਪਛਤਾਏ, ਕਾਗਜ ਕਲਮ ਨਾ ਲਿਖਣ ਹਾਰ, ਮੰਨੇ ਕਾ ਗ੍ਰਹਿ ਕਰਨ ਵਿਚਾਰ। ਸਤਿਗੁਰੂ ਦੀ ਮਹਿਮਾ ਤਾਂ ਦੂਰ ਦੀ ਗੱਲ। ਭਾਈ ਗੁਰਦਾਸ ਜੀ ਨੇ ਲਿਖਿਆ ਇੱਕ ਦਿਨ ਸਤਿਗੁਰੂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੈਠੇ ਛੇਵੇਂ ਪਾਤਸ਼ਾਹ, ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਖਾਰ ਵਿੰਨ ਤੇ ਤਿਲ ਵੇਖਿਆ, ਤਿਲ ਦੀ ਉਪਮਾ ਕਰਨ ਲੱਗ ਗਏ। ਸਾਰਾ ਦਿਨ ਲਿਖਦੇ ਰਹੇ ਉਪਮਾ ਦੇ ਵਿੱਚ, ਪਰ ਤਿਲ ਦੀ ਉਪਮਾ ਦਾ ਅੰਤ ਨਹੀਂ ਆਇਆ। ਅਖੀਰ ਕਹਿ ਦਿੱਤਾ ਸਤਿਗੁਰੂ, ਤੇਰੇ ਤਾਂ ਤਿਲ ਦੀ ਵੀ ਉਪਮਾ ਨਹੀਂ ਕੀਤੀ ਜਾ ਸਕਦੀ, ਸਮਗਰ ਸਰੂਪ ਦੀ ਕਿੱਥੋਂ ਕਰਾਂਗੇ? ਆਖੋ ਸਤਨਾਮ। ਇਸ ਤਰ੍ਹਾਂ ਦੇਵ ਤੇ ਕਹਿਣ ਲੱਗੇ ਵੀ ਸਤਿਗੁਰੂ ਦੀ ਉਪਮਾ ਸਤਿਗੁਰੂ ਨੂੰ ਹੀ ਬਣ ਆਉਂਦੀ ਹੈ।
ਅਲਕ ਪ੍ਰਕਾਰ ਗਗਨ ਮੈਂ ਕਹਿ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਉਪਮਾ ਕਰਦੇ ਆ ਸਾਰੇ। ਦਾਸ ਵੀ ਆਪ ਸੰਗਤਾਂ ਦੇ ਚਰਨਾਂ ਵਿਚ ਬੇਨਤੀ ਕਰਦਾ, ਕਿਉਂਕਿ ਆਪ ਸਾਰੀਆਂ ਸੰਗਤਾਂ ਬੜੇ ਲੰਮੇ ਸਮੇਂ ਤੋਂ ਸਤਿਕਾਰਯੋਗ ਗਿਆਨੀ ਪ੍ਰਿਥਪਾਲ ਸਿੰਘ ਜੀ ਪਾਸੋਂ ਕਥਾ ਸਰਵਣ ਕਰਦੇ ਹੋ। ਉਹਨਾਂ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬੜੀ ਬਖਸ਼, ਬੜੇ ਪ੍ਰੇਮ ਨਾਲ ਵਿਦਵਤਾ ਭਰਪੂਰ ਆਪ ਸੰਗਤਾਂ ਨੂੰ ਵਚਨ ਸੁਣਾਉਂਦੇ ਆ। ਉਹਨਾਂ ਦੀ ਉਪਮਾ ਉਹਨਾਂ ਨਾਲ ਹੀ ਹੈ ਜਿਵੇਂ ਉਹ ਵਚਨ ਸੁਣਾਉਂਦੇ ਆ। ਦਾਸ ਤਾਂ ਉਹਨਾਂ ਦੀ ਜਗ੍ਹਾ ਤੇ ਖਾਨਾ ਪੂਰਤੀ ਕਰ ਰਹੇ, ਇਸ ਲਈ ਆਪ ਸੰਗਤਾਂ ਨੇ ਅਸੀਸ ਦੇਣੀ ਹੈ, ਕਿਰਪਾ ਕਰਨੀ ਆਪ ਸੰਗਤਾਂ ਨੇ, ਕਿਉਂਕਿ ਆਪ ਸੰਗਤਾਂ ਦੀ ਅਸੀਸ ਨਾਲ ਮੁੱਖ ਸੇਵਾਦਾਰ ਦੀ ਝਾੜੂ ਬਰਦਾਰ ਦੀ ਸੇਵਾ ਮਿਲੀ ਹੈ। ਇਹ ਸੰਗਤਾਂ ਦੀ ਅਸੀਸ ਨਾਲ ਹੀ ਸੇਵਾ ਹੋ ਸਕਣੀ ਹੈ, ਸੰਗਤਾਂ ਦੀ ਅਸੀਸ ਤੋਂ ਬਿਨਾਂ ਨਹੀਂ ਹੋਣੀ। ਜੇ ਆਪ ਸੰਗਤਾਂ ਖਾਪੜਾ ਦਿਓਗੇ, ਆਪ ਸੰਗਤਾਂ ਅਸੀਸ ਦਿਓਗੇ, ਗੁਰੂ ਤੇਗ ਬਹਾਦਰ ਸੱਚੀ ਸਰਕਾਰ ਅੱਗੇ ਅਰਦਾਸ ਕਰੋਗੇ, ਤਾਂ ਮੇਰੇ ਵਰਗੇ ਕੀੜ ਤੇ ਵੀ ਸਤਿਗੁਰੂ ਨੇ ਦਇਆ ਕਰ ਦੇਣੀ ਹੈ। ਅਵੇਂ ਦ੍ਰਿਸ਼ਟ ਸਿਵ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਆਪਣੇ ਬਲ ਨਾਲ ਜਦੋਂ ਅੰਮ੍ਰਿਤ ਦ੍ਰਿਸ਼ਟੀ ਸਤਿਗੁਰੂ ਕਰ ਦੇਣ, ਤਾਂ ਚੀਤੀ ਤੇ ਕੁੰਚਰੇ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਭਾਈ ਗੁਰਦਾਸ ਜੀ ਲਿਖਦੇ ਆ, ਮਸਤੰ ਭਗਨੰਗ ਸੈਲੰ, ਜੇ ਗੁਰੂ ਮੇਹਰ ਦੀ ਦ੍ਰਿਸ਼ਟੀ ਕਰ ਦੇਵੇ ਮੱਛਰ ਤੋਂ ਪਹਾੜ ਕਢਵਾ ਸਕਦੇ ਆ। ਗੁਰੂ ਸੰਗਤ ਗੁਰੂ ਦਾ ਰੂਪ ਹੈ। ਆਪ ਸੰਗਤਾਂ ਨੇ ਦਿਲੋਂ ਅਰਦਾਸ ਕਰਨੀ, ਸਮੁੱਚੀ ਸੰਗਤ ਦੇ ਚਰਨਾਂ ਵਿਚ ਸੀਸ ਰੱਖ ਕੇ ਦਾਸ ਦੀ ਜੋਗੜੀ ਹੈ, ਬੇਨਤੀ ਹੈ। ਦਾਸ ਦੇ ਇਹ ਜਿਹੜੇ ਵਚਨ ਨੇ ਕਥਾ ਦੇ, ਇਹਨੇ ਆਉਂ ਸਮਝ ਲੈਣਾ ਵੀ ਅਸੀਂ ਇੱਕ ਮੂਰਖ ਦੇ ਇੱਕ ਕਮਲੇ ਦੇ ਵਚਨ ਸਰਵਣ ਕਰ ਲੈਂਦੇ, ਪਰ ਇਹਨੂੰ ਸਤਿਗੁਰੂ ਦਾ ਜਸ ਸਰਵਣ ਕੋ ਸਮਝ ਕੇ ਹਿਰਦੇ ਚ ਵਸਾਉਣਾ, ਅਗਾਂਹ ਤੋਂ ਅਸੀਸ ਬਖਸ਼ਣੀ। ਕਿਉਂਕਿ ਵਿਦਵਾਨ ਨੇ ਗਿਆਨੀ ਪ੍ਰਿਥਪਾਲ ਸਿੰਘ ਜੀ, ਉਹਨਾਂ ਜੈਸੀ ਤਾਂ ਦਾਸ ਕਥਾ ਕਰ ਨਹੀਂ ਸਕਦਾ। ਇਸ ਕਰਕੇ ਆਪ ਸੰਗਤਾਂ ਨੇ ਵੀ ਇਹ ਰਹਿਮਤ ਕਰਨੀ ਹੈ, ਜੈਸਾ ਗੁਰੂ ਦਇਆ ਲੋਨ, ਗੁਰੂ ਦਾ ਪੰਥ, ਗੁਰੂ ਦੀ ਸੰਗਤ ਗਰੀਬ ਨਿਵਾਜ ਹੈ, ਨਿਮਾਣਿਆਂ ਨੂੰ ਮਾਣ ਦਿੰਦੀ ਹੈ ਸੰਗਤ। ਸੋ ਕਿਰਪਾ ਕਰਨੀ, ਸਤਿਗੁਰੂ ਮਹਾਰਾਜ ਦਾ ਉਹ ਦੱਸ ਹੋ ਰਿਹਾ ਹੈ। ਹਾਂਜੀ,
ਅਬ ਆਵੈ ਸਗਰੇ ਚਿੱਤ ਚੈਨ,
ਇਸ ਤਰ੍ਹਾਂ ਕਹਿਣ ਲੱਗੇ ਸਾਰੇ, ਅਬ ਆਵੈ ਸਗਰੇ ਚਿੱਤ ਚੈ। ਇਹ ਹੁਣ ਸਾਰੇ ਚਾਹੁੰਦੇ ਹੈ ਵੀ ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਪਰਲੋਕ ਜਾਵਣਗੇ, ਅਸੀਂ ਵੀ ਨਾਲ ਜਾਣਾ ਹੈ।
ਆਸਰਨ ਅਵਨੀ ਪਰ ਕੀਨਾ,
ਉਸ ਵੇਲੇ ਧਰਤੀ ਤੇ ਗੁਰਸੰਗਤ ਜੀ ਇੱਕ ਵਿਛਾਉਣਾ ਵਿਛਾਇਆ ਹੈ,
ਚਾਦਰਾ ਉਪਰ ਲੀਨਾ,
ਬੜਾ ਸੋਹਣਾ ਪਵਿੱਤਰ ਵਸਤਰ ਹੈ ਚਿੱਟਾ, ਉਹ ਸਤਿਗੁਰ ਸੱਚੀ ਸਰਕਾਰ ਨੇ ਆਪਣੇ ਉੱਪਰ ਲੈ ਲਿਆ ਹੈ।
ਉੱਡ ਗਏ ਆਛਾ ਦਿਓ ਬਦਨਾ,
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਵਿਰਾਜੇ ਹੈ, ਲੰਮੇ ਪਏ ਹੈ, ਆਪਣੇ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਵਸਤਰ ਲੈ ਲਿਆ ਹੈ।
ਕਰਨ ਬੈਕੁੰਠ ਨਿਜ ਸਦਨ,
ਸਤਿਗੁਰੂ ਮਹਾਰਾਜ ਹੁਣ ਆਪਣੇ ਨਿਜ ਘਰ ਮਹਿਲ, ਪਾਵੋ ਸੁਖ ਸਹਿਜੇ ਬਹੁਰ ਨ ਹੋਏ ਗੋ ਫੇਰਾ। ਸਾਨੂੰ ਵੀ ਹੁਕਮ ਕੀਤਾ ਹੈ ਮਹਾਰਾਜ ਨੇ, ਗੁਰਸਿੱਖੋ ਆਪਾਂ ਬਾਣੀ ਪੜ੍ਹਦੇ ਹਾਂ, ਸਹਿਜ ਪਾਠ ਕਰਦੇ ਹਾਂ, ਆਪ ਗੁਰਸਿੱਖ ਸੰਗਤਾਂ, ਸਾਨੂੰ ਮਹਾਰਾਜ ਬਾਣੀ ਚ ਕਹਿੰਦੇ ਆ, ਥਿਰ ਘਰ ਬੈਸੋ ਹਰ ਜਨ ਪਿਆਰੇ। ਜਿਹੜਾ ਘਰ ਸ਼ਬਦ ਹੈ ਨਾ ਗੁਰਬਾਣੀ ਦੇ ਵਿੱਚ, ਇਹਦੇ ਨੌ ਪ੍ਰਕਰਨ ਆਏ ਨੇ। ਨੌ ਘਰ ਸ਼ਬਦ ਅੱਜ ਅੰਮ੍ਰਿਤ ਵੇਲੇ ਆਪ ਸੰਗਤਾਂ ਨੇ ਹੁਕਮਨਾਮਾ ਸਰਵਣ ਕੀਤਾ, ਬੰਦਨਾ ਹਰ ਬੰਦਨਾ, ਉੱਥੇ ਘਰ ਬਾਰਵਾਂ ਲਿਖਿਆ ਹੋਇਆ, ਉਹ ਸੁਰਤਾਲ ਦਾ ਭਾਵ ਆ। ਇੱਕ ਘਰ ਜਿਹੜੇ ਆਪਣੇ ਮਕਾਨ ਵੀ ਨੇ, ਗੁਰਬਾਣੀ ਚ ਵਚਨ ਆ ਘਰ ਕਾ ਮਾਸ ਚੰਗੇਰਾ, ਉੱਥੇ ਇਸਤਰੀ ਦਾ ਭਾਵ ਹੈ ਘਰ ਦਾ। ਘਰ ਸ਼ਬਦ ਇੱਥੇ ਜਿਹੜਾ ਥਿਰ ਘਰ ਵੈਸੋ ਹਰ ਜਨ ਪਿਆਰੇ, ਹੋ ਹਿਰਦਾ ਘਰ ਸੱਚ ਖੰਡ ਘਰ। ਹੇ ਪਿਆਰੇ ਗੁਰਸਿੱਖਾ, ਸੁਰਤ ਕਰਕੇ ਟਿਕ ਸਿਰ ਦੇ ਘਰ ਵਿੱਚ, ਜਿੱਥੇ ਆਹ ਪਰਮੇਸ਼ਵਰ ਦੀ ਜੋਤ ਜਗਮਗਾ ਰਹੀ ਹੈ, ਉਹ ਜੋਤ ਵਿੱਚ ਨੇੜ ਹੋ ਤਾਂ ਸਤਿਗੁਰ ਤੇਰੇ ਸਾਰੇ ਕਾਰਜ ਆਪ ਕਰਨਗੇ। ਕੀਤੇ ਨੀ ਧੰਨੇ ਦੇ ਕੀਤੇ ਨਾ ਜੀ, ਸਭਨਾ ਨੇ ਇਤਿਹਾਸ ਸੁਣਿਆ ਹੋਇਆ, ਧੰਨੇ ਭਗਤ ਦੇ, ਭਗਤ ਕਬੀਰ ਦੇ, ਭਗਤ ਨਾਮਦੇਵ ਦੇ, ਆਪ ਕਾਰਜ ਪੂਰੇ ਕੀਤੇ। ਮਹਾਰਾਜ ਨੇ ਕਿਹਾ ਕੌਣ ਕੋ ਕਲੰਕ ਰਹੇ ਰਾਮ ਨਾਮ ਲੇਤ ਹੀ, ਕਿਸੇ ਦਾ ਪਾਪ ਰਿਹਾ, ਕਿਸੇ ਦਾ ਕਲੰਕ ਰਿਹਾ ਜਿਹਨੇ ਨਾਮ ਜਪਿਆ, ਸਭਨਾ ਦੇ ਕਾਰਜ ਪੂਰੇ ਕੀਤੇ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਦੋਂ ਵਿਰਾਜੇ ਹਨ,
ਤਿਆਗਦੇ ਜਬ ਚੜੇ ਬਿਮਾਨਾ,
ਉਸ ਵੇਲੇ ਸਤਿਗੁਰੂ ਨੀਲ ਘਰ ਦੇ ਵਿੱਚ ਲੀਨ ਹੋ ਗਏ, ਆਪਣੇ ਸਰੂਪ ਦੇ ਵਿੱਚ ਲੀਨ ਹੋ ਗਏ। ਆਪਾਂ ਤਾਂ ਸਤਿਗੁਰੂ ਦੇ ਸਰੂਪ ਦਾ ਧਿਆਨ ਕਰਦੇ ਹਾਂ, ਸਤਿਗੁਰੂ ਆਪਣੇ ਸਵੈ ਸਰੂਪ ਦਾ ਧਿਆਨ ਕਰਦੇ ਹਾਂ। ਸਵੈ ਸਰੂਪ ਦੇ ਵਿੱਚ ਲੀਨ ਹੋ ਕਰਕੇ ਜਿਹਨੂੰ ਮਹਾਰਾਜ ਨੇ ਪੰਜਵਾਂ ਖੰਡ ਜਪ ਬਾਣੀ ਚ ਕਿਹਾ ਨਾ, ਸੱਚ ਖੰਡ ਵਸੈ ਨਿਰੰਕਾਰ। ਨਿਰੰਕਾਰ ਦਾ ਅਰਥ ਕੀ ਆ? ਨਿਰਾ ਆਕਾਰ, ਆਕਾਰ ਤੋਂ ਰਹਿਤ। ਸੱਚਖੰਡ ਕੀ ਹੈ ਜੀ? ਕੋਈ ਵੱਖਰਾ ਦੇਸ਼ ਨਹੀਂ ਹੈ, ਵੱਖਰੀ ਕੋਈ ਪੁਰੀ ਨਹੀਂ ਹੈ, ਉਹ ਇੱਕ ਅਵਸਥਾ ਗਈ। ਇਤਿਹਾਸ ਸਮਝਣ ਲਈ ਸੱਚਖੰਡ ਦੀ ਰੂਪ ਰੇਖਾ ਬਣਾਈ ਹੈ, ਤੇ ਰੂਪ ਨਾ ਦੇਖਣਾ ਰੰਗ ਕੇ ਸਤਰੇ ਹੋਣ ਤੇ ਪ੍ਰਾਪਤ ਹੈ ਨਾ, ਉਹ ਇੱਕ ਅਵਸਥਾ ਹੈ। ਉਹ ਅਵਸਥਾ ਦੇ ਵਿੱਚ ਸਤਿਗੁਰੂ ਸਵੈ ਸਰੂਪ ਚ ਲੀਨ ਹੋ ਗਏ ਹਨ।
ਹਰੇ ਦੰਤ ਸੁਰ ਬਿੰਦ ਨਿਸ਼ਾਨਾ,
ਉਸ ਵੇਲੇ ਬੇਅੰਤ ਦੇਵਤਿਆਂ ਨੇ ਗੁਰਸੰਗਤ ਦੇ ਨਗਾਰੇ ਵਜਾਏ ਹਨ।
ਅੰਜਲ ਫੁੱਲ ਨੇ ਅੰਜਲ ਡਾਲੇ,
ਹੁਕ ਭਰ ਭਰ ਕੇ ਕਹਿੰਦੇ ਜਿਹੜੇ ਫੁੱਲ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਪਰ ਸੁੱਟ ਰਹੇ ਹਨ।
ਜੈ ਇੱਕ ਬਾਰੇ ਉਚਾਰ,
ਸਭ ਕਹਿੰਦੇ ਸਤਿਗੁਰੂ ਜੀ ਦੀ ਜੈ ਜੈਕਾਰ ਕਰ ਰਹੇ ਹਨ।
ਸਾਰ ਆਰਤੀ ਪੂੰਜੀ ਉਤਾਰ,
ਆਪਣੀ ਭਾਵਨਾ ਨਾਲ ਸਤਿਗੁਰੂ ਜੀ ਦੀ ਆਰਤੀ ਕਰ ਰਿਹਾ ਹੈ।
ਧੂਪ ਦੁਖਾਵੇ ਸੁਗੰਧ ਬਿਥਾਰੇ,
ਧੂਪ ਦੁਖਾ ਰਿਹਾ ਕੋਈ ਸੁਗੰਧੀਆਂ ਛਿੜਕ ਰਿਹਾ ਹੈ।
ਅਤੀ ਉਛਲ ਤੋਂ ਸਗਰੇ ਧਾਰੇ,
ਆਕਾਸ ਲੋਕ ਦਾ ਵਰਤਾਰਾ ਦੱਸ ਰਹੇ ਹੈ ਭਾਈ ਸਾਹਿਬ। ਸਾਡੀ ਉੱਥੋਂ ਤੱਕ ਗਮਤਾ ਨਹੀਂ ਹੈ, ਅਵਸਥਾ ਵਾਲਿਆਂ ਦੀ ਗਮਤਾ ਮਹਾਂਪੁਰਖਾਂ ਦੀ, ਜਿਨ੍ਹਾਂ ਨੂੰ ਪਤਾ ਹੈ ਜਿਹੜੇ ਅਵਸਥਾ ਨੂੰ ਮਾਣਦੇ ਆ ਉੱਥੇ, ਫਿਰ ਜਿਹੜੇ ਅੱਜ ਵੀ ਵਰਤਾਰੇ ਵਰਤਦੇ ਆ ਉਹ ਕਥਾ ਨਾ ਕਹਿਣ ਤੋਂ ਪਰੇ ਨੇ। ਇਸੇ ਕਰਕੇ ਮਹਾਰਾਜ ਦਾ ਬਚਨ ਆਪਾਂ ਪੜ੍ਹਦੇ ਹਾਂ ਨਾ, ਨਾਨਕ ਕਥਨਾ ਕਰੜਾ ਸਾਰ। ਮਹਾਰਾਜ ਕਹਿੰਦੇ ਜਿਵੇਂ ਸਾਰ ਲੋਹੇ ਨੂੰ ਚੱਬਣਾ ਔਖਾ ਨਾ, ਲੋਹੇ ਨੂੰ ਕੋਈ ਚੱਬ ਨਹੀਂ ਸਕਦਾ, ਇਸੇ ਤਰ੍ਹਾਂ ਸੱਚਖੰਡ ਦੀ ਅਵਸਥਾ ਨੂੰ ਕੋਈ ਕਥਨ ਨਹੀਂ ਕਰ ਸਕਦਾ। ਇਹ ਹੁਣ ਸੱਚਖੰਡ ਦੀ ਅਵਸਥਾ ਚੱਲ ਰਹੀ ਹੈ, ਇਸ ਤਰ੍ਹਾਂ ਉੱਥੇ ਸੱਚਖੰਡ ਦੇ ਵਿੱਚ ਵਰਤਾਰੇ ਹੋ ਰਹੇ ਹਨ।
ਨਮਸਕਾਰ ਕਰ ਬੰਦ ਦਿਖਾਰੇ,
ਸਭ ਕਹਿੰਦੇ ਸਤਿਗੁਰੂ ਜੀ ਨੂੰ ਹੱਥ ਜੋੜ ਜੋੜ ਨਮਸਕਾਰਾਂ ਕਰ ਰਹੇ ਨੇ, ਵੰਦਨਾ ਕਰ ਰਹੇ ਹਨ। ਜਿਹੜਾ ਆਕਾਸ਼ ਹੈ ਨਾ ਉਹ ਸਾਰਾ ਲਾਲ ਹੋ ਗਿਆ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਤੇਜ ਨਾਲ ਪ੍ਰਤਾਪ ਨਾਲ ਆਕਾਸ਼ ਭਰ ਗਿਆ ਹੈ।
ਲੋਕ ਅਚਰ ਜੀਵਨ ਕਰਨਾ,
ਲੋਕ ਵੇਖ ਰਹੇ ਹੈ ਵੀ ਅੱਜ ਆਕਾਸ਼ ਐਸਾ ਕਦੇ ਵੀ ਨਹੀਂ ਹੋਇਆ, ਬੜਾ ਅਚਰਜ ਕਹਿੰਦੇ ਰੂਪ ਆਕਾਸ਼ ਦਾ ਦੇਖਿਆ ਹੈ।
ਇੱਕ ਕੀ ਸੁੱਤਾ ਜਾਨ ਤਬ ਗਏ,
ਇੱਧਰ ਜਿਹੜੀ ਚੰਦੂ ਦੀ ਨੂੰਹ ਸੀ, ਪਿੱਛੇ ਪ੍ਰਸੰਗ ਸੁਣਿਆ ਨਾ ਸੰਗਤਾਂ ਨੇ ਵੀ ਸਿੱਖ ਦੀ ਬੱਚੀ ਸੀ, ਕਿਵੇਂ ਯਤਨ ਕਰ ਕਰਕੇ ਮਹਾਰਾਜ ਦੇ ਦਰਸ਼ਨ ਕੀਤੇ, ਕਿਵੇਂ ਮਹਾਰਾਜ ਤੋਂ ਵਰ ਰੂਪੀ ਬਚਨ ਲਏ, ਉਹ ਸਾਰਾ ਸੰਗਤਾਂ ਨੇ ਪ੍ਰਸੰਗ ਸੁਣਿਆ ਹੋਇਆ। ਮਹਾਰਾਜ ਨੇ ਜੋ ਵਰ ਦਿੱਤਾ ਸੀ, ਬਚਨ ਕੀਤਾ ਸੀ, ਉਹਦੇ ਅਨੁਸਾਰ ਜਦੋਂ ਸਿੱਖ ਦੀ ਸੁਪੁੱਤਰੀ ਨੇ ਸੁਣਿਆ ਨਾ ਵੀ ਮਹਾਰਾਜ ਪਰਲੋਕ ਗਮਨ ਕਰ ਗਏ ਨੇ, ਤਤ ਸ਼ੈਨ ਇਹਨੇ ਵੀ ਆਪਣਾ ਸਰੂਪ ਸਰੀਰ ਛੱਡ ਦਿੱਤਾ। ਇਹ ਜਿਹੜੇ ਗੁਰਮੁਖ ਨੇ ਨਾ, ਗੁਰਮੁਖ ਆਵ ਹੈ ਜਾਏ ਨਿਸੰਗ। ਮਹਾਰਾਜ ਕਹਿੰਦੇ ਜਿਹੜਾ ਗੁਰਮੁਖ ਹੈ ਉਹ ਜਦੋਂ ਚਾਹੇ ਸੰਸਾਰ ਚ ਆ ਸਕਦਾ ਹੈ ਤੇ ਜਦੋਂ ਚਾਹੇ ਆਪਣੀ ਮਰਜ਼ੀ ਨਾਲ ਜਾ ਸਕਦਾ। ਬੇਅੰਤ ਮਹਾਂਪੁਰਖਾਂ ਦੇ ਇਸੇ ਜੀਵਨ ਨੇ, ਇਸ ਕਰਕੇ ਗੁਰਮੁਖ ਦੀ ਜਿਹੜੀ ਪਦਵੀ ਹੈ ਉਹਦੇ ਮੌਤ ਪਰਮੇਸ਼ੁਰ ਦੀ ਕਿਰਪਾ ਨਾਲ ਪਰਮੇਸ਼ੁਰ ਤੋਂ ਲੀਨ ਹੋਣ ਕਰਕੇ ਆਪਣੇ ਬਸ ਵਿੱਚ ਹੁੰਦੀ ਹੈ। ਬਾਬਾ ਅਟਲ ਰਾਏ ਜੀ ਦਾ ਸਥਾਨ ਦੇ ਦਰਸ਼ਨ ਕਰਦੇ ਹਨ। ਮਹਾਰਾਜ ਨੇ ਕਿਹਾ ਸੀ ਅਟਲ ਰਾਏ ਇਕ ਮਿਆਨ ਚ ਦੋ ਤਲਵਾਰਾਂ ਨਹੀਂ ਸਮਾ ਸਕਦੀਆਂ, ਤੁਸੀਂ ਸ਼ਕਤੀ ਵਿਖਾਈ ਹੈ, ਹੁਣ ਜਾਂ ਤੁਸੀਂ ਰਹੋ ਤਾਂ ਅਸੀਂ ਰਵਾਂਗੇ। ਸਰੋਵਰ ਚ ਇਸ਼ਨਾਨ ਕਰਕੇ ਜਪ ਜੀ ਸਾਹਿਬ ਦਾ ਪਾਠ ਕਰਕੇ ਲੰਮੇ ਪੈ ਕੇ ਉੱਪਰ ਚਾਦਰ ਵਸਾ ਲਈ ਸੀ ਤੇ ਉਸੇ ਵੇਲੇ ਸਰੀਰ ਛੱਡ ਦਿੱਤਾ ਸੀ। ਇਸੇ ਤਰ੍ਹਾਂ ਬਾਬਾ ਗੁਰਦਿੱਤਾ ਜੀ ਦਾ ਵੀ ਜ਼ਿਕਰ ਆਉਂਦਾ, ਹੋਰ ਬੇਅੰਤ ਗੁਰਸਿੱਖਾਂ ਦਾ ਜ਼ਿਕਰ ਆਉਂਦਾ। ਭਾਈ ਜੀਵਨ ਦਾ ਇਤਿਹਾਸ ਸੱਤਵੇਂ ਪਾਤਸ਼ਾਹ ਦੇ ਇਤਿਹਾਸ ਵਿੱਚ ਸੁਣਾਂਗੇ। ਭਾਈ ਜੀਵਨ ਨੇ ਵੀ ਮਹਾਰਾਜ ਦਾ ਵਚਨ ਮੰਨ ਕੇ, ਭਾਈ ਗੌਰੇ ਦੇ ਭਰਾ ਨੇ, ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇਹ ਗੁਰਮੁਖ ਜਿਹੜੀ ਬੀਬੀ ਸੀ, ਗੁਰਸਿੱਖ ਦੀ ਧੀ ਤੇ ਚੰਦੂ ਦੁਸ਼ ਦੀ ਨੂੰਹ, ਇਹਨੇ ਸਤਿਗੁਰੂ ਦੇ ਬਾਰ ਵਚਨਾਂ ਦੇ ਨਾਲ ਸਰੀਰ ਤਿਆਗ ਦਿੱਤਾ ਹੈ।
ਸਰੀਰ ਸਮ ਤਨ ਪਰ ਹਰ ਸੰਗ ਬਹਿ,
ਜਿਵੇਂ ਕਹਿੰਦੇ ਡੱਕੇ ਨੂੰ ਤੋੜਦੀ ਹੈ ਨਾ, ਕੋਈ ਤਕਲੀਫ ਨਹੀਂ ਹੁੰਦੀ ਆਪਾਂ ਨੂੰ। ਹੱਥ ਵਿਚ ਡੱਕਾ ਫੜ ਲਈਏ, ਝਾੜੂ ਦੀ ਤੀਲੀ ਲੈ ਲਈਏ, ਦੋਵਾਂ ਹੱਥਾਂ ਨਾਲ ਤੋੜ ਦੀ ਇੱਕ ਦੂਜੇ ਨਾਲ ਜੁਦਾ ਕਰ ਦਈਏ, ਉਹਨੂੰ ਕੋਈ ਤਕਲੀਫ ਨਹੀਂ ਨਾ ਹੁੰਦੀ ਆਪਾਂ ਨੂੰ। ਸਰੀਰ ਤੋਂ ਰੂਹ ਇਉਂ ਵੱਖ ਕਰ ਲਈ, ਜੋਤ ਇਉਂ ਵੱਖ ਕਰ ਲਈ, ਜਿਵੇਂ ਕਹਿੰਦੇ ਡੱਕਾ ਤੁੜੀ ਦਾ
ਘਰ ਮੈਂ ਪਰੀ ਨਾ ਕਿਨੋ ਜਾਣੇ,
ਪਈ ਆ ਪ੍ਰਾਣਾ ਤੋਂ ਰਹਿਤ ਹੋਈ ਪਰ ਕਿਸੇ ਨੂੰ ਪਤਾ ਨਹੀਂ ਹਜੇ ਲੱਗਿਆ ਸੀ।
ਗੁਰੂ ਸੰਗ ਭਾਗ ਮਾਨੇ,
ਭਾਗ ਗੁਰੂ ਸਾਹਿਬ ਜੀ ਦੇ ਨਾਲ ਸੱਚਖੰਡ ਲੀਨ ਹੋਈ ਹੈ।
ਉਰਦ ਗੁਰੂ ਤੋਂ ਚਲੇ ਬਿਮਾਲਾ,
ਉਧਰ ਸਤਿਗੁਰੂ ਮਹਾਰਾਜ ਦਾ ਬਿਮਾਨ ਆਕਾਸ਼ ਵਿਚ ਚਲਿਆ ਜਾ ਰਿਹਾ ਹੈ।
ਕਲ ਦੇਵਨ ਕੋ ਸੰਗ ਪਿਆਲਾ,
ਜਿੱਥੋਂ ਜਿੱਥੋਂ ਤੱਕ ਕਿਸੇ ਦੀ ਅਵਸਥਾ ਸੀ, ਗਮਤਾ ਸੀ, ਉੱਥੋਂ ਉੱਥੋਂ ਤੱਕ ਦੇ ਰੂਹਾਂ ਦੇਵਤੇ ਚੱਲ ਰਹੇ ਹਨ।
ਰਾਗਨ ਰਾਜੇ ਪਛਰਾ ਨਾਚੈ,
ਅੱਗੇ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਮੰਗਲਾਚਾਰ ਕਰ ਰਹੀਆਂ ਹਨ।
ਅਗਾਰੀ ਕੌਤਕ ਮਾਚੈ,
ਦੇ ਅੰਤ ਅੱਗੇ ਅੱਗੇ ਕੌਤਕ ਹੋ ਰਹੇ ਨੇ, ਸਤਿਗੁਰੂ ਜੀ ਦੇ ਅੱਗੇ ਮੰਗਲਾਚਾਰ ਖੁਸ਼ੀਆਂ ਹੋ ਰਹੀਆਂ ਹਨ।
ਲੱਗ ਜਿਸ ਕੀ ਸ਼ਕਤ ਪਿਆਨਨ,
ਮਹਾਂਕਵੀ ਸੰਤੋਖ ਸਿੰਘ ਜੀ ਕਹਿੰਦੇ ਗੁਰਮੁਖੋ, ਜਿੱਥੋਂ ਜਿੱਥੋਂ ਤੱਕ ਕਿਸੇ ਦੀ ਅਵਸਥਾ ਸੀ, ਜਿੱਥੋਂ ਜਿੱਥੋਂ ਤੱਕ ਕਿਸੇ ਦੀ ਸ਼ਕਤੀ ਸੀ, ਉਥੋਂ ਉਥੋਂ ਤੱਕ ਮਹਾਰਾਜ ਦੇ ਦੀਵਾਨ ਨਾਲ ਗਏ ਹਨ।
ਫਿਰ
ਕਹਿੰਦੇ ਜਿੱਥੋਂ ਸ਼ਕਤੀ ਖਤਮ ਹੋ ਜਾਂਦੀ ਸੀ ਉੱਥੇ ਟਿਕ ਜਾਂਦੇ ਸੀ, ਉੱਥੋਂ ਅੱਗੇ ਪਹੁੰਚ ਨਹੀਂ ਸੀ, ਉੱਥੇ ਹੀ ਰੁਕ ਜਾਂਦੇ ਸਨ।
ਮੂਰਖ ਆਦਿ ਪੀਰ ਸਭ ਮੁਰੇ,
ਮੂਰਖ ਆਦਿ ਪੀਰਾਂ ਦੀ ਜਿੱਥੋਂ ਤੱਕ ਪਹੁੰਚ ਸੀ ਉੱਥੋਂ ਮੱਥਾ ਟੇਕ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਲੈ ਕੇ ਮੁੜੇ ਹਨ।
ਕਰ ਕਰ ਨਿਜ ਥਲ ਥਿਰੇ,
ਵੰਦਨਾ ਕਰ ਕਰਕੇ ਆਪਣੇ ਆਪਣੇ ਟਿਕਾਣਿਆਂ ਤੇ ਰੋਕਿਆ। ਇੱਥੇ ਧਿਆਨ ਦੇਣਾ, ਗੋਰਖ ਵੀ ਸੱਚਖੰਡ ਨਹੀਂ ਪੁੱਜ ਸਕਿਆ, ਤੇ ਗੋਰਖ ਦੇ ਚੇਲੇ ਜੋਗੀ ਕਿੱਥੋਂ ਪੁੱਜ ਜਾਣਗੇ? ਆਪੋ ਸਤਨਾਮ ਤੇ ਗੁਰਸਿੱਖ ਸਤਿਗੁਰੂ ਮਹਾਰਾਜ ਨੇ ਕਿੰਨੀ ਕਿਰਪਾ ਕੀਤੀ ਤਾਂ ਸੁਣਿਆ ਨਾ ਆਪ ਸੰਗਤਾਂ ਨੇ ਪੰਚਮ ਪਾਤਸ਼ਾਹ ਜੀ ਦੇ। ਗੁਰਸਿੱਖਾਂ ਨੇ ਕਿਹਾ ਸੀ ਵੀ ਮੇਰੇ ਤੇ ਕਿਰਪਾ, ਮੈਂ ਇੱਕ ਪਹਿਰ ਵਿੱਚ ਸੱਚਖੰਡ ਪਹੁੰਚ ਜਾਣਾ, ਦੂਜਾ ਕਹਿੰਦਾ ਮੈਂ ਘੜੀ ਚ ਪਹੁੰਚ ਜਾਣਾ, ਤੀਜਾ ਕਹਿੰਦਾ ਇੱਕ ਪਲ ਦੇ ਵਿੱਚ, ਚੌਥਾ ਗੁਰਸਿੱਖ ਕਹਿਣ ਲੱਗੇ ਮੇਰੇ ਤੇ ਗੁਰੂ ਦੀ ਏਡੀ ਕਿਰਪਾ, ਮੈਂ ਨੇਤਰ ਬੰਦ ਕਰਦਾ ਸੱਚਖੰਡ ਚ ਹੁੰਦਾ, ਨੇਤਰ ਖੋਲਦਾ ਸਤਿਗੁਰੂ ਦੇ ਪ੍ਰਤੱਖ ਦਰਸ਼ਨ ਹੁੰਦੇ ਆ। ਦੇਖੋ ਕਿੱਡੀ ਕਿਰਪਾ, ਜੋਗੀਆਂ ਦਾ ਵੀ ਵੱਡੀ ਕਿਰਪਾ। ਇਹ ਜਿਹੜਾ ਬਾਹਰ ਯੋਗ ਆ ਨਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਦੰਡ ਕਮੰਡਲ ਮੋਢੇ ਭਾਰ, ਯੋਗ ਨਹੀਂ ਇਹ ਕਰਮਾਂ ਦੀ ਮਾਰ, ਇਹ ਤਾਂ ਕਰਮਾਂ ਦੀ ਮਾਰ ਪਈ ਹੋਈ ਹੈ ਇਹਨਾਂ ਨੂੰ, ਇਹ ਜੋਗੀ ਨਹੀਂ ਹਨ। ਜੋਗੀ ਤਾਂ ਗੁਰਮੁਖ ਜੋਗੀ ਜਾਗਦੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਮੁਖਾਂ ਨੂੰ ਗੁਰਸਿੱਖਾਂ ਨੂੰ ਜੋਗੀ ਕਿਹਾ। ਜੋਗ ਨਾਮ ਹੈ ਸੁਰਤ ਨੂੰ ਜੋੜਨ ਦਾ, ਜਿਨ੍ਹਾਂ ਨੇ ਸੁਰਤ ਪਰਮੇਸ਼ਰ ਨਾਲ ਦਵਾਇਆ ਤੇ ਇੱਕ ਰੂਪ ਹੋਇਆ ਗਏ, ਜਿਹੜੇ ਦੋ ਤੋਂ ਇੱਕ ਹੋ ਗਏ ਨੇ, ਇੱਕ ਹੋ ਗਏ ਨੇ। ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਵਿਦਾ ਕਰਨ ਦੇ ਲਈ ਵਾਹਿਗੁਰੂ ਜਿਹੜੇ ਗੋਰਖ ਆਦਿਕ ਗਏ ਸੀ, ਉਹ ਆਪਣੀ ਪਹੁੰਚ ਤੇ ਹੀ ਰੁਕੇ ਹਨ।
ਰਾਜਕ ਤੁਨ ਬੰਧਨ ਧਾਰੇ,
ਸਵਰਗ ਤੋਂ ਅੱਗੇ ਇੰਦਰ ਵੀ ਨਹੀਂ ਸੀ ਜਾ ਸਕਦਾ, ਸਵਰਗ ਤੱਕ ਫਿਰ ਇੰਦਰ ਗਿਆ ਹੈ।
ਤੇ ਸੰਗ ਗੋ ਚਲੇ ਅਗਾਰੇ,
ਜਿਹੜੇ ਕੁਝ ਹੋਰ ਸ਼ਕਤੀਮਾਨ ਰੂਹਾਂ ਸੀ ਉਹ ਅੱਗੇ ਜਾ ਰਹੀਆਂ ਸਨ।
ਬ੍ਰਹਮ ਲੋਕ ਲਗ ਬ੍ਰਹਮਾ ਸਾਥ,
ਬ੍ਰਹਮ ਲੋਕ ਤੱਕ ਕਹਿੰਦੇ ਬ੍ਰਹਮਾ ਵੀ ਗਿਆ ਹੈ।
ਅੱਗੇ ਗਮਨਾ ਗੁਰਨਾਥ,
ਨਾਥ ਮਾਲਕ ਸਤਿਗੁਰੂ ਮਹਾਰਾਜ ਅੱਗੇ ਆਪ ਹਨ।
ਆਪਣੇ ਸਦਨ ਬੈਕੁੰਠ ਪਹੁੰਚੇ,
ਸਤਿਗੁਰੂ ਜੀ ਦਾ ਨਿਜ ਸਰੂਪ ਹੈ, ਆਪਣੇ ਸਰੂਪ ਵਿੱਚ ਮਹਾਰਾਜ ਲੀਨ ਹੋ ਗਏ ਹਨ।
ਕਰਬਲੋ ਲੋਕ ਤੇ ਐਂ ਜੋ ਉੱਚੇ।
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਜੋ ਲੋਕ ਹੈ ਸੱਚਖੰਡ ਲੋਕ, ਉਹ ਸਾਰੇ ਲੋਕਾਂ ਦੇ ਉੱਚ ਹੈ। ਜਿਹੜੀਆਂ ਇੱਕੇ ਪੁਰੀਆਂ ਮੰਨੀਆਂ ਨਾ, ਸਵਰਗਪੁਰੀ, ਬ੍ਰਹਮਪੁਰੀ, ਇੰਦਰਪੁਰੀ, ਸ਼ਿਵਪੁਰੀ ਆਦਿ, ਕਬੇਰ ਅਲਕ ਦੀਆਂ ਪੁਰੀਆਂ, ਇਹ ਇੱਕੀ ਗਿਣਤੀ ਚ ਮੰਨੀਆਂ ਨੇ। ਇਹਨਾਂ ਸਾਰੀਆਂ ਦੇ ਨਾਲ ਇਹ ਜੋ ਸੱਚਖੰਡ ਵਿਵਸਥਾ ਹੈ ਉੱਥੇ ਕਿਸੇ ਦੀ ਪਹੁੰਚ ਨਹੀਂ, ਸਭ ਤੋਂ ਉੱਚਾ ਹੈ।
ਕੀਤਕ ਦਿਨ ਸੁਰਗਨ ਬਚਕੇ,
ਕਹਿੰਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਪਮਾ ਦੇ ਵਿੱਚ ਜਿਹੜੇ ਦੇਵਤੇ ਨੇ ਉਹ ਕਈ ਦਿਨ ਉਪਮਾ ਹੀ ਕਰਦੇ ਰਹੇ ਹਨ।
ਸਤਿਗੁਰ ਚੇਤ ਸੋਚਰਜ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੌਤਕ ਬੜੇ ਅਚਰਜ ਕਹਿੰਦੇ ਹਨ।
ਸਮਾਨਤਾ ਕਰਾ ਕੋਈ ਨਾ,
ਸਮਾਨਤਾ ਨਹੀਂ ਕੋਈ ਕਰ ਸਕਦਾ ਹੈ।
ਉਤਨਾ ਭਯੋ ਭਵਿੱਖਤ ਹੋਵੇ ਨਾ,
ਇਸ ਸਤਿਗੁਰੂ ਜੈਸਾ ਪਹਿਲਾਂ ਨਾ ਕੋਈ ਸੀ ਤੇ ਨਾ ਹੀ ਕੋਈ ਅੱਗੇ ਨੂੰ ਹੋਣਾ ਗਾ। ਆਖ ਸਤਨਾਮ
ਸ੍ਰੀ ਵਾਹਿਗੁਰੂ।
ਜੋ ਪਾਵਨ ਪਵਿੱਤਰ ਧਿਆ ਸਤਿਗੁਰੂ ਜੀ ਦੇ ਸੱਚਖੰਡ ਗਮਨ ਦਾ ਪ੍ਰਸੰਗ ਆਪ ਸੰਗਤਾਂ ਨੇ ਸਰਵਣ ਕੀਤਾ, ਹਿਰਦੇ ਚ ਵਸਾਉਣ ਦਾ ਯਤਨ ਕਰਨਾ, ਹੋਈਆਂ ਭੁੱਲਾਂ ਦੇ ਸਿਵਾ ਕਰਨੀ ਜੀ,